ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਖਾਲਸਾ ਫਤਿਹ ਪੂਜ ਦਰਸ ਪਰਸ ਮਿਟ ਸੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਬਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਬਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚਾਮ ਮਾਸ ਸ਼ਸਤਰ ਲੱਗੈ ਬਲ ਘਟੈ ਚਾਮ ਮਾਸ ਸ਼ਸਤਰ ਲੱਗੈ ਤੋ ਸਿੰਘ ਮਾਨੈ ਨਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੇ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਦੇ ਚਰਨ ਵਰਸ ਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ ਸਤਿਗੁਰ ਜੀ ਦੀ ਸੰਗਤ ਮਹਾਨ ਕਰਕੇ ਜੀਵਨ ਦੇ ਸਮੇਂ ਦਾ ਲਾਹਾ ਲੈ ਰਹੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ ਜਥਾ ਸ਼ਬਦ ਭੇਟਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰਨ ਕਰ ਰਹੇ ਹੋ ਗੁਰੂ ਜੀ ਨੇ ਮੇਰੀ ਕਿਰਪਾ ਕੀਤੀ ਹੈ ਜੋ ਆਪਾਂ ਲੜੀਵਾਰ ਰੂਪ ਵਿੱਚ ਸ੍ਰੀ ਗੁਰ ਪੰਥ ਪ੍ਰਕਾਸ਼ ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜਾਂਦਾ ਹੈ ਉਸਦੀ ਕਥਾ ਸਰਵਣ ਕਰਦੇ ਆ ਰਹੇ ਹੋ ਜੋ ਸਤਿਗੁਰੂ ਜੀ ਦਾ ਰਚਿਆ ਹੋਇਆ ਖਾਲਸਾ ਜਿਹਦੇ ਬਾਰੇ ਗੁਰੂ ਜੀ ਸ੍ਰੀ ਸਰਬਲੋਕ ਗ੍ਰੰਥ ਵਿੱਚ ਬਚਨ ਕਰਦੇ ਹਨ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਪੇਯੋ। ਜਿਨ੍ਹਾਂ ਨੇ ਆਤਮ ਰਸ ਨੂੰ ਜਾਣਿਆ ਹੈ ਉਸਨੂੰ ਖਾਲਸਾ ਕਿਹਾ ਜਾਂਦਾ ਹੈ, ਅਤੇ ਉਹ ਖਾਲਸਾ ਕੈਸਾ ਹੈ? ਉਹ ਪ੍ਰਭੂ ਵਿੱਚ ਅਤੇ ਗੁਰੂ ਜੀ ਕਹਿੰਦੇ ਸਾਡੇ ਵਿੱਚ ਅਤੇ ਉਹ ਖਾਲਸੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਸਮਾਨ ਹੈ। ਜਿਵੇਂ ਸਮੁੰਦਰ ਵਿੱਚ ਬੂੰਦ ਡਿੱਗ ਪਵੇ ਤਾਂ ਉਹ ਬੂੰਦ ਦੀ ਕੋਈ ਹੋਂਦ ਨਹੀਂ ਰਹਿੰਦੀ, ਪਤਾ ਨਹੀਂ ਲੱਗਦਾ ਵੀ ਬੂੰਦ ਕਿਹੜੀ ਸੀ, ਪਹਿਲਾਂ ਪਾਣੀ ਕਿਹੜਾ ਸੀ, ਬਾਅਦ ਵਾਲਾ ਕਿਹੜਾ ਹੈ, ਅਭੇਦ ਹੋ ਜਾਂਦਾ ਹੈ। ਇਸੇ ਤਰ੍ਹਾਂ ਆਤਮ ਰਸੀ ਗੁਰੂ ਦੇ ਸਿੱਖ ਉਹ ਖਾਲਸ ਹਨ, ਅਤੇ ਉਹ ਖਾਲਸ ਦਾ ਅਰਥ ਹੁੰਦਾ ਹੈ ਸ਼ੁੱਧ। ਉਹ ਸ਼ੁੱਧ ਹਨ ਜਿਨ੍ਹਾਂ ਨੇ ਆਪਣੇ ਸੀਨਿਆਂ 'ਤੇ ਸਮੇਂ ਦੀ ਸਰਕਾਰਾਂ ਨਾਲ ਯੁੱਧ ਕਰਦੇ ਹੋਏ, ਜੰਗ ਕਰਦੇ ਹੋਏ ਧਰਮ ਦੀ ਖਾਤਰ ਸੀਸ ਦਿੱਤੇ, ਜਿਨ੍ਹਾਂ ਨੇ ਆਪਣੇ ਆਪ ਨੂੰ ਪੰਜ ਭੂਤਕ ਸਰੀਰ ਦੇ ਨਾਲ ਪ੍ਰੇਮ ਨਾ ਕੀਤਾ, ਗੁਰੂ ਦੇ ਚਰਨਾਂ ਨਾਲ ਪ੍ਰੇਮ ਕੀਤਾ, ਉਹ ਸਿੰਘਾਂ ਦੀ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ, ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਸਤਿਗੁਰੂ ਜੀ ਦੇ ਖਾਲਸੇ ਦੇ ਪਹਿਰਾ ਦਿੰਦੇ ਹੋਏ ਧਰਮ ਦੀ ਖਾਤਰ ਲੜੇ। ਲੜੀਵਾਰ ਰੂਪ ਵਿੱਚ ਕਥਾ ਚੱਲਦੀ ਆ ਰਹੀ ਹੈ। ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਜੋ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਹੋਏ ਆ ਸਿੰਘ, ਉਹਨਾਂ ਨੇ ਜਿਵੇਂ ਸ਼ਹੀਦੀ ਦਿੱਤੀ, ਕਿਉਂਕਿ ਜਦੋਂ ਖਾਲਸੇ ਦੇ ਸਮਾਂ ਬੜਾ ਬਿਪਤਾ ਦਾ ਬਣ ਆਇਆ ਸੀ ਅਤੇ ਸਾਰੇ ਜਿਹੜੇ ਜਥੇ ਸਨ ਉਹ ਮਾਝੇ ਦਾ ਇਲਾਕਾ ਛੱਡ ਕੇ ਇੱਧਰ ਉੱਧਰ ਚਲੇ ਗਏ, ਕੋਈ ਪਹਾੜਾਂ 'ਚ, ਕੋਈ ਮਾਲਵੇ 'ਚ, ਕੋਈ ਰਾਜਸਥਾਨ ਵੱਲ, ਕੋਈ ਝੱਲਾਂ ਬੇਲਾਂ 'ਚ ਰਹਿਣ ਲੱਗਾ। ਇੱਧਰੋਂ ਭਾਈ ਬੋਤਾ ਸਿੰਘ ਜੀ ਜੋ ਸਨ, ਇਹ ਰਾਤ ਬਰਾਤੇ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਅਤੇ ਰਹਿੰਦੇ ਤਰਨ ਤਾਰਨ ਦੀਆਂ ਝੱਲਾਂ ਵਿੱਚ, ਉੱਥੇ ਬੜੀਆਂ ਝਾੜੀਆਂ ਹੁੰਦੀਆਂ ਸੀ ਉਸ ਸਮੇਂ। ਇਸ ਤਰ੍ਹਾਂ ਹੀ ਇਹ ਉੱਥੇ ਰਹਿੰਦੇ। ਇੱਕ ਦਿਨ ਦੋ ਜੱਟ ਗੁਜ਼ਰ ਰਹੇ ਸੀ ਉਹ ਝੱਲਾਂ ਵਿੱਚ ਦੀ, ਅਤੇ ਉਹ ਕਹਿ ਗੱਲਾਂ ਕਰਦੇ ਜਾ ਰਹੇ ਸੀ ਵੀ ਖਾਲਸਾ ਜਿਹੜਾ ਉਹ ਖਤਮ ਕਰ ਦਿੱਤਾ ਹੈ, ਤਾਂ ਹੀ ਤਾਂ ਦੰਗਾ ਫਸਾਦ ਨਹੀਂ ਰਿਹਾ ਹੈ। ਜ਼ਕਰੀਆ ਖਾਨ ਜਿਹੜਾ ਹੈ ਉਹ ਉਹਦੇ ਜ਼ੁਲਮ ਦਾ ਬਾਪ ਹੈ, ਉਹਨੇ ਕੋਈ ਸਿੰਘ ਛੱਡਿਆ ਨਹੀਂ ਹੈ। ਅਤੇ ਨਾਲੇ ਹਲੇ ਇੰਨੀਆਂ ਗੱਲਾਂ ਕਰ ਹੀ ਰਹੇ ਸਨ ਕਿ ਭਾਈ ਬੋਤਾ ਸਿੰਘ ਜੀ ਉਹ ਅੱਗੋਂ ਦੀ ਲੰਘਣ ਲੱਗੇ। ਇਹਨਾਂ ਨੇ ਝਾਤੀ ਜੀ ਮਾਰ ਕੇ ਵੇਖਿਆ ਵੀ ਲੱਗਦਾ ਕੋਈ ਸਿੰਘ ਹੈ, ਹੈਰਾਨ ਹੋ ਗਈ ਵੀ ਸਿੰਘ ਤਾਂ 5 ਮਹੀਨਿਆਂ ਤੋਂ ਕੋਈ ਦਿਖ ਨਹੀਂ ਰਿਹਾ ਹੈ, ਇਹ ਕਿੱਥੋਂ ਰਹਿ ਗਿਆ? ਇੱਕ ਕਹਿਣ ਲੱਗਾ ਵੀ ਇਹ ਕੌਣ ਹੈ, ਦੂਜਾ ਕਹਿੰਦਾ ਵੀ ਲੱਗਦਾ ਸਿੰਘ ਹੈ। ਤਾਂ ਫਿਰ ਦੂਜਾ ਬੋਲਿਆ ਜੱਟਾਂ ਦਾ ਸਿੰਘ ਨਹੀਂ ਹੋ ਸਕਦਾ, ਸਿੰਘ ਤਾਂ ਜਿਹੜੇ ਹੈ ਹਮੇਸ਼ਾ ਜੰਗ ਕਰਦੇ ਆ ਅਤੇ ਲੁਕ ਛਿਪੇ ਥੋੜ੍ਹੀ ਰਹਿੰਦੇ ਹੈ, ਇਹਦੇ ਕੋਈ ਕਾਇਰ ਬੁਜ਼ਦਿਲ ਅਤੇ ਕੋਈ ਗਿੱਦੜ ਹੈ ਜਿਹੜਾ ਲੁਕਦਾ ਫਿਰ ਰਿਹਾ ਹੈ, ਜਾਂ ਕੋਈ ਭੇਖੀ ਸਿੱਖ ਹੈ ਵੀ ਸੂਹਾਂ ਲੈਂਦਾ ਫਿਰਦਾ ਹੈ। ਅਤੇ ਜਦੋਂ ਬੋਲੀ ਮਾਰੀ ਹੈ ਸਾਧ ਸੰਗਤ ਜੀ, ਬਚਨਾਂ ਦੀ ਬੋਲੀ ਭਾਈ ਬੋਤਾ ਸਿੰਘ ਦੇ ਐਸੀ ਲੱਗੀ ਸੀ ਨਾ, ਸੀਨਾ ਵਿੰਨ ਕੇ ਲੈ ਗਏ ਬਚਨ ਉਹਨਾਂ ਦੇ, ਤੀਰ ਸਮਾਨ ਲੱਗੇ। ਉਦੋਂ ਹੀ ਮਨ 'ਚ ਧਾਰ ਲਈ ਵੀ ਇਹ ਲੋਕਾਂ ਨੂੰ ਭਰਮ ਪੈ ਗਿਆ ਵੀ ਖਾਲਸਾ ਰਹਿ ਨਹੀਂ ਗਿਆ, ਅਤੇ ਜ਼ਕਰੀਆ ਖਾਨ ਦੇ ਮਨ 'ਚ ਵੀ ਹੈ ਵੀ ਕੋਈ ਰਹਿ ਨਹੀਂ ਗਿਆ ਹੈ, ਖਾਲਸਾ ਖਤਮ ਕਰ ਦਿੱਤਾ ਹੈ, ਮੈਂ ਸਿੰਘ ਕੁਝ ਕਰਨਾ ਚਾਹੀਦਾ ਦੰਗਾ ਫਸਾਦ। ਆਹ ਜਿਹੜਾ ਤਰਨ ਤਾਰਨ ਸਾਹਿਬ ਹੈ ਅਤੇ ਝਬਾਲ ਰੋਡ ਹੈ, ਇਹਦੇ ਵਿੱਚ ਤਰਨ ਤਾਰਨ ਤੋਂ ਕੋਈ 5 ਕਿਲੋਮੀਟਰ ਦੀ ਵਿੱਥ 'ਤੇ ਨੂਰਦੀਨ ਦੀ ਸਰਾਂ ਹੈ, ਜਿਸਦੇ ਪੁੱਤਰ ਨੇ ਸ਼੍ਰੀ ਤਰਨ ਤਾਰਨ ਸਾਹਿਬ ਦੇ ਤਾਲ ਦੀਆਂ ਜਿਹੜੀਆਂ ਇੱਟਾਂ ਪਕਾਈਆਂ ਹੋਈਆਂ ਸਨ ਸਿੱਖਾਂ ਨੇ, ਉਹ ਇਕੱਠੀਆਂ ਕਰਕੇ ਅਤੇ ਨੂਰਦੀਨ ਦੀ ਸਰਾਂ ਆਪਣੇ ਪਿਤਾ ਦੀ ਸਰਾਂ ਨੂੰ ਲਾ ਦਿੱਤੀਆਂ। ਗੁਰੂ ਜੀ ਨੇ ਕਿਹਾ ਵੀ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਕਹਿਣ ਲੱਗੇ ਕੋਈ ਨਹੀਂ, ਸਾਡੇ ਸਿੱਖ ਆਉਣਗੇ, ਖਾਲਸਾ ਆਵੇਗਾ, ਉਹ ਹੀ ਇੱਟਾਂ ਲਾਉਣਗੇ ਜੀ ਲਾ ਲਾ ਕੇ। ਫਿਰ ਉਹ 18ਵੀਂ ਸਦੀ ਵਿੱਚ ਮਿਸਲਾਂ ਜਦੋਂ ਬਣੀਆਂ ਉਹਨਾਂ ਨੇ ਜਾੜਾ ਕੀਤਾ ਇਹਨਾਂ ਦਾ, ਉਸ ਨੂਰਦੀਨ ਦੀ ਸਰਾਂ ਸਾਰੀ ਢਾ ਕੇ ਅਤੇ ਸ਼੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਨੂੰ ਜਿਹੜੀਆਂ ਇੱਟਾਂ ਲਾਈਆਂ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਨੂਰਦੀਨ ਦੀ ਸਰਾਂ 'ਤੇ ਚੁੰਗੀ ਸੀ ਇਹਨਾਂ ਦੀ ਤੁਰਕਾਂ ਦੀ, 4-5 ਜਾਣੇ ਕੋਤਵਾਲ ਬਹਿੰਦੇ ਹੁੰਦੇ ਸੀ ਸਿਪਾਹੀ ਇਹਨਾਂ ਦੇ, ਇੱਕ ਥਾਣੇਦਾਰ, ਚਾਰ ਕੁ ਹੋਰ ਇਹਨਾਂ ਨੇ ਜਿਹੜੇ ਕੋਈ ਸੌਦਾਗਰ ਲੋਕ ਗੱਡਿਆਂ ਵਾਲੇ ਖੋਤਿਆਂ ਵਾਲੇ ਲੰਘਿਆ ਕਰਨੇ ਅਤੇ ਲੋਕਾਂ ਕੋਲ ਇਹਨਾਂ ਨੇ ਟੈਕਸ ਲਿਆ ਕਰਨਾ। ਭਾਈ ਬੋਤਾ ਸਿੰਘ ਜੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਸਲੋਤਰ ਡੰਡੇ ਚੰਗੇ ਵਾਏ ਅਤੇ ਉਹਨਾਂ ਨੂੰ ਪਰੇ ਕਰਕੇ ਅਤੇ ਆਪ ਉੱਥੇ ਚੁੰਗੀ ਲਾ ਲਈ। ਚਾਰ ਮੋੜੀਆਂ ਜੀ ਗੱਢ ਕੇ ਇੱਕ ਤੰਬੂ ਜਿਹਾ ਗੱਢ ਲਿਆ ਅਤੇ ਉਹਨੂੰ ਬਣਾ ਲਿਆ ਆਪਣਾ ਕਿਲ੍ਹਾ ਅਤੇ ਇੱਥੇ ਚੁੰਗੀ ਲਾ ਲਈ ਕਿਸੇ ਨੂੰ ਲੰਘਣ ਨਾ ਦੇਣ। ਜਿਹੜਾ ਲੰਘੇ ਉਹਨੂੰ ਕਹਿਣ ਵੀ ਆ ਰੱਖੇ ਇੱਥੇ ਟੈਕਸ। ਲੋਕ ਕਹਿਣ ਵੀ ਤੁਹਾਨੂੰ ਕਾਹਦਾ ਟੈਕਸ ਦੇਣਾ ਹੈ, ਤੁਹਾਡਾ ਤਾਂ ਜ਼ਕਰੀਆ ਖਾਨ ਨੇ ਮਲੀਆ ਮੇਟ ਕਰ ਦਿੱਤਾ, ਟੈਕਸ ਸਰਕਾਰ ਦਾ ਬਣਦਾ, ਉਹਨਾਂ ਨੂੰ ਦੇਵਾਂਗੇ। ਪਰ ਸਿੰਘ ਕਹਿੰਦੇ ਵੀ ਤੂੰ ਨਹੀਂ ਦੇਣਾ, ਫਿਰ ਤੂੰ ਦੂਜੀ ਤਰ੍ਹਾਂ ਦੇਏਗਾ। ਸਿੰਘਾਂ ਨੇ ਚੰਗੇ ਜਿਹੜੇ ਸਲੋਤਰ ਫੇਰਨੇ, ਫਿਰ ਉਹਨਾਂ ਡਰਦਿਆਂ ਨੇ ਦੇ ਦੇਣਾ ਲੋਕਾਂ ਨੇ। ਸਿੰਘ ਦੇ ਤਾਂ ਕਰ ਰਹੇ ਸੀ ਵੀ ਕੋਈ ਦੱਸੇ ਜਾ ਕੇ ਜ਼ਕਰੀਆ ਖਾਨ ਨੂੰ ਵੀ ਖਾਲਸਾ ਜਿੰਦਾ ਹੈ, ਖਾਲਸਾ ਸਦਾ ਅਮਰ ਹੈ, ਖਾਲਸਾ ਕਦੀ ਮਰਦਾ ਨਹੀਂ ਹੈ, ਇਹ ਗੁਰੂ ਦੀ ਫੌਜ ਹੈ, ਅਕਾਲ ਪੁਰਖ ਦੀ ਫੌਜ ਹੈ। ਫਿਰ ਉਹ ਜਦੋਂ ਕੋਈ ਨਾ ਇਸ ਤਰ੍ਹਾਂ ਦੱਸਿਆ ਕਿਸੇ ਨੇ, ਅਖੀਰੀ ਚਿੱਠੀ ਲਿਖ ਕੇ ਭੇਜੀ ਜ਼ਕਰੀਆ ਖਾਨ ਨੂੰ, ਜਿਹਨੂੰ ਪੜ੍ਹ ਕੇ ਜ਼ਕਰੀਆ ਖਾਨ ਸੜ ਮੱਚ ਗਿਆ। ਇਹਦੀ ਭੈਣ ਜਿਹੜੀ ਸੀ ਉਹ ਭਾਈ ਬੋਤਾ ਸਿੰਘ ਦੇ ਪਿੰਡ ਵਿੱਚ ਹੀ ਵਿਆਹੀ ਹੋਈ ਸੀ, ਇਹਨਾਂ ਭਾਬੀ ਵਿੱਚ ਲੈ ਕੇ ਭੇਜਿਆ ਵੀ ਖਾਨੋ ਭਾਬੀ ਨੂੰ ਕਹਿ ਦਿਓ, ਸਮਝਾ ਦਿਓ ਵੀ ਤੇਰਾ ਦਿਓਰ ਜਿਹੜਾ ਬੈਠਾ ਹੈ ਨੂਰਦੀਨ ਦੀ ਸਰਾਂ 'ਤੇ ਟੈਕਸ ਲੈ ਰਿਹਾ ਹੈ। ਫਿਰ ਉੱਥੇ ਜਾ ਕੇ ਜਦੋਂ ਚਿੱਠੀ ਮਿਲੀ, ਉਹਨੂੰ ਬੜਾ ਗੁੱਸਾ ਚੜਿਆ, ਉਹਨੇ ਫੌਜਾਂ ਭੇਜੀਆਂ। ਇੱਥੇ ਉਹ ਫੌਜੀ ਜਿਹੜੇ ਆ ਕੇ ਅਤੇ ਜਿਹੜਾ ਸਰਦਾਰ ਸੀ ਉਹ ਕਹਿੰਦਾ ਵੀ ਉਹ ਬੋਤਾ ਸਿਆਂ ਐਵੇਂ ਕਿਉਂ ਜਾਈ ਮੋਤੇ ਮਰਦਾ ਹੈ, ਅੱਜ ਬੰਦਿਆਂ ਵਾਂਗੂ ਮੇਰੇ ਅੱਗੇ ਲੱਗਦੇ ਤਿੰਨ ਜ਼ਕਰੀਆ ਖਾਨ ਨਾਲ ਮਿਲਾ ਦੇਵਾਂ ਅਤੇ ਉੱਥੇ ਤੇਰੀ ਸੁਲਾਹ ਕਰਾ ਦਾਂ ਅਤੇ ਬਚਿਆ ਰਹੇਗਾ। ਇੱਧਰੋਂ ਇਹ ਕਹਿਣ ਲੱਗੀ ਵੀ ਜੇ ਅਸੀਂ ਵਜਣਾ ਹੀ ਸੀ, ਸਾਨੂੰ ਛੇੜ ਛੇੜ ਦੀ ਕੀ ਜ਼ਰੂਰਤ ਸੀ, ਇਹ ਤੁਹਾਡਾ ਸਾਡਾ ਕੋਈ ਮੇਲ ਨਹੀਂ ਹੋ ਸਕਦਾ, ਤੁਹਾਡਾ ਸਾਡਾ ਮੇਲ ਇਹਦੇ ਸ਼ਸਤਰਾਂ ਦਾ ਮੇਲ ਹੈ, ਉਹੀ ਗੱਲਬਾਤ ਹੈ, ਹੋਰ ਕੋਈ ਗੱਲਬਾਤ ਨਹੀਂ ਤੁਹਾਡੇ ਨਾਲ, ਤੁਹਾਡੀ ਸਾਡੀ ਗੱਲ ਕਚਹਿਰੀ ਵਿੱਚ ਹੀ ਹੋਵੇਗੀ। ਫਿਰ ਆਪੋ ਵਿੱਚ ਜਦੋਂ ਇਹ ਵਾਰ ਵਾਰ ਕਵੇ, ਭਾਈ ਬੋਤਾ ਸਿੰਘ ਕਹਿਣ ਲੱਗੇ ਵੀ ਤਗੜਾ ਹੋ ਜਾਈ, ਆਪੇ ਪੈ ਜਾਂਦੇ, ਤੂੰ ਤਾਂ ਲੱਗਦਾ ਪੈਣਾ ਨਹੀਂ। ਫਿਰ ਭੱਜ ਕੇ ਜਿਹੜਾ ਹੈ ਭਾਈ ਬੋਤਾ ਸਿੰਘ ਨੇ ਵਾਰ ਕੀਤਾ ਸਰੋਤਰ ਨਾਲ, ਫਿਰ ਉੱਥੇ ਚੰਗਾ ਘਪਸਾਣ ਮੱਚਿਆ, ਸਿੰਘਾਂ ਨੇ ਚੰਗੇ ਉਹਨਾਂ ਦੇ ਮੂੰਹ ਮੋੜੇ, ਅਖੀਰੀ ਇਹਨਾਂ ਕੋਲ ਕੁਝ ਸਰਿਆ ਦੇ ਨਾਲ ਇਹ ਗੋਲੀਆਂ ਫਿਰ ਇਹਨਾਂ ਸ਼ੁਰੂ ਕੀਤੀਆਂ ਵੀ ਉੱਦਾਂ ਦੇ ਨੇੜੇ ਨਹੀਂ ਆਉਣ ਦਿੰਦੇ। ਇਸ ਤਰ੍ਹਾਂ ਭਾਈ ਬੋਤਾ ਸਿੰਘ ਦੇ ਉੱਧਰੋਂ ਫੌਜ ਜਿਹੜੀ ਇਕੱਠੀ ਹੋ ਕੇ ਆਈ ਸੀ ਜ਼ਕਰੀਆ ਖਾਨ ਵੱਲੋਂ, ਉਹਦੇ ਨਾਲ ਫਿਰ ਲੜਾਈ ਮੱਚੀ। ਇਹ ਨੂਰਦੀਨ ਦੀ ਸਰਾਂ ਜਿਹੜਾ ਤਰਨ ਤਾਰਨ ਸਾਹਿਬ ਦੇ ਲਾਗੇ ਹੈ, ਉੱਥੇ ਅੱਜ ਭਾਈ ਬੋਤਾ ਸਿੰਘ ਦੇ ਭਾਈ ਗਰਜਾ ਸਿੰਘ ਜੀ ਦਾ ਸਥਾਨ ਬੜਾ ਸੋਹਣਾ ਬਣਿਆ ਹੋਇਆ, ਸ਼ਹੀਦਗੰਜ ਜਿਹਦੇ ਸ਼ਹੀਦ ਹੋਏ ਸਨ। ਇਸ ਤਰ੍ਹਾਂ ਜਿਵੇਂ ਸ਼ਹੀਦੀ ਪਾਈ ਰਹਿੰਦਾ ਪ੍ਰਸੰਗ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਣਾਂ ਵਿੱਚ ਨਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਮ ਮਾਸ ਸ਼ਸਤਰ ਲੱਗੇ।
ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜੀ ਕੋ ਇੱਕ ਸੀ ਨੇਜਾ, ਇੱਕ ਸੀ ਸ੍ਰੀ ਸਾਹਿਬ, ਇਸੇ ਤਰ੍ਹਾਂ ਅੱਧਾ ਸਰੀਰ ਨਗਾ ਅੱਧਾ ਟੱਕਿਆ ਅਤੇ ਇੱਕ ਸੀ ਸਲੋਤਰ। ਸਲੋਤਰ ਕਹੀਏ ਸੋਟਾ, ਚੰਗਾ ਜਿਹੜਾ ਭਾਰੀ ਡੰਡਾ ਹੁੰਦਾ ਹੈ, ਇੱਕ ਵਾਰ ਵੱਜੇ ਨਾ ਸਿਰ 'ਚੋਂ ਸਿਰ ਦੇ ਦੋ ਫਾੜ ਕਰ ਦਿੰਦਾ ਹੈ। ਨਿਹੰਗ ਸਿੰਘ ਅੱਜ ਵੀ ਰੱਖਦੇ ਹੈ ਕਈ, ਅਤੇ ਸਿੰਘਾਂ ਨੇ ਇਹ ਵਿਚਾਰ ਨਹੀਂ ਕੀਤੀ ਵੀ ਉਹਨਾਂ ਕੋਲ ਬੰਦੂਕਾਂ ਹੈ, ਸ਼ਸਤਰ ਚੰਗੇ ਹੈ, ਘੋੜੇ ਹੈ, ਵੀ ਅਸੀਂ ਕਿਵੇਂ ਲੜਾਂਗੇ, ਸਾਨੂੰ ਕੋਈ ਲੋੜ ਹੈ, ਅਸੀਂ ਭੱਜ ਨਾ ਉੱਠ ਜਾਈਏ। ਕਿਉਂਕਿ ਸਿੰਘਾਂ ਦੇ ਮਨ ਦੇ ਵਿੱਚ ਖਾਲੀ ਪਿਆਸ ਹੈ ਸ਼ਹੀਦੀ ਪਾਉਣ ਦੀ, ਵੀ ਸ਼ਹੀਦ ਹੀ ਹੋਣਾ ਹੈ, ਹੋਰ ਅਸੀਂ ਕਰਨ ਕੋਈ ਕੰਮ ਹੀ ਨਹੀਂ ਹੈ, ਸ਼ਹੀਦੀ ਲੈਣੀ ਹੈ, ਗੁਰੂ ਦੇ ਚਰਨਾਂ ਵਿੱਚ ਜਾਣਾ ਹੈ, ਸ਼ਹੀਦਾਂ ਵਿੱਚ ਡੇਰਾ ਕਰਨਾ ਹੈ। ਜਿਸ ਕਰਕੇ ਭਾਈ ਬੋਤਾ ਸਿੰਘ ਜੀ ਕਹਿੰਦੇ ਜਦੋਂ ਇਹਨਾਂ ਦੇ ਚੰਮ ਨੂੰ ਅਮਾਸ ਨੂੰ ਜਿਵੇਂ ਡੌਲਿਆਂ ਉੱਪਰ ਇਸੇ ਤਰ੍ਹਾਂ ਅਰਕਾਂ ਨੂੰ ਥੱਲੇ ਜਿਹੜੀਆਂ ਬਾਂਹ ਅਤੇ ਮਾਸ ਹੁੰਦਾ ਜਾਂ ਪਿੰਨੀਆਂ ਦੇ ਜਾਂ ਢਿੱਡ 'ਚ ਜਿੱਥੇ ਜਿੱਥੇ ਮਾਸ ਹੈ, ਜਦੋਂ ਤੁਰਕਾਂ ਦੇ ਇੱਥੇ ਸ਼ਸਤਰ ਲੱਗਦੇ ਹਨ ਅਤੇ ਸਿੰਘ ਜਿਹੜਾ ਉਹ ਮੰਨਦੇ ਨਹੀਂ ਹੈ, ਹਾਰ ਨਹੀਂ ਮੰਨਦੇ, ਡਰਦੇ ਨਹੀਂ ਹੈ ਵੀ ਆ ਫੱਟ ਲੱਗ ਗਿਆ ਅਤੇ ਉੱਥੇ ਫੜ ਕੇ ਬਹਿ ਜਾਈਏ, ਵੀ ਛੱਡ ਦੇਣਗੇ। ਸਿੰਘ ਫਿਰ ਵੀ ਆਣ ਉਹਨਾਂ ਦੀ ਕਨੌੜ ਕੋਈ ਡਰ ਨਹੀਂ ਮੰਨਦੇ।
ਹੱਡ ਲੱਗੇ ਤਬ ਬਲ ਘਟੈ,
ਪਰ ਜਦੋਂ ਹੱਡਾਂ ਤੇ ਲੱਗਦਾ ਹੈ ਸ਼ਸਤਰ ਉਦੋਂ ਬਲ ਜਿਹੜਾ ਥੋੜਾ ਘਟਦਾ ਹੈ, ਕਿਉਂਕਿ ਆਹ ਜਿਹੜੀ ਲੱਤ ਹੈ ਜਾਂ ਗੋਡੇ 'ਤੇ ਕੋਈ ਚੀਜ਼ ਵੱਜੇ ਭਾਰੀ, ਅਰਕ 'ਤੇ ਵੱਜੇ, ਮੋਢੇ 'ਤੇ ਵੱਜੇ, ਇਸੇ ਤਰ੍ਹਾਂ ਆ ਜਿਹੜੀ ਪਿੰਨੀਆਂ ਤੋਂ ਅਗਲੇ ਪੰਨੇ ਲੱਤ ਦੀ ਹੱਡੀ ਹੈ ਜਾਂ ਹੱਥ 'ਤੇ ਵੱਜੇ ਤਾਂ ਬੜੀ ਸੱਟ ਲੱਗਦੀ ਹੈ ਗੋਡੇ 'ਤੇ ਵੱਜਣ 'ਤੇ। ਇਸ ਤਰ੍ਹਾਂ ਜਦੋਂ ਹੱਡ 'ਤੇ ਲੱਗਦੀ ਹੈ, ਹੱਡੀਆਂ 'ਤੇ ਵੱਜਦੀ ਹੈ ਸ਼ਸਤਰ, ਜਾਂ ਕੋਈ ਸ਼ਸਤਰ ਉਹ ਮਾਸ ਨੂੰ ਪਾੜ ਕੇ ਹੱਡੀ ਤੱਕ ਜਦੋਂ ਪਹੁੰਚਦਾ ਹੈ ਤਾਂ ਥੋੜ੍ਹਾ ਬਲ ਘਟਦਾ, ਫਿਰ ਕਮਜ਼ੋਰੀ ਥੋੜ੍ਹੀ ਆਉਂਦੀ ਹੈ। ਤਦੋਂ ਸਿੰਘ ਕੁਛਕ ਥੱਕਦੇ ਹੈ, ਕਿਉਂਕਿ ਹੱਡ ਕਈ ਇਹੋ ਜਿਹੇ ਹੁੰਦੇ ਹੈ ਜਿਹਦੇ ਕਰਕੇ ਸੱਟ ਲੱਗਣ ਨਾਲ ਸਰੀਰ ਜਿਹੜਾ ਕੰਮ ਕਰਨ ਨੂੰ ਹਟ ਜਾਂਦਾ ਹੈ। ਜਦੋਂ ਸਿੰਘਾਂ ਦੇ ਹੱਡ 'ਤੇ ਲੱਗਦੀ ਹੈ ਕੋਈ ਕਿਰਪਾਨ, ਤਲਵਾਰ, ਕੋਈ ਸ਼ਸਤਰ, ਤੇ ਫਿਰ ਸਿੰਘ ਥੋੜੀ ਥਕਾਵਟ ਮਹਿਸੂਸ ਕਰਦੇ ਹਨ।
ਤੀਰ ਲੱਗੇ ਸਿੰਘ ਪੱਟ ਛਟਾਵੇ,
ਜਦੋਂ ਸਿੰਘਾਂ ਦੇ ਉਹ ਤੁਰਕ ਲੋਕ ਕਮਾਨਾਂ ਵੀ ਉਹਨਾਂ ਹੱਥਾਂ ਵਿੱਚ ਸੀ, ਤੀਰ ਵੀ ਪਕੜੀ ਫਿਰਦੇ ਸੀ, ਤੁਰਕ ਜਦੋਂ ਤੀਰ ਮਾਰਦੇ ਭਾਈ ਬੋਤਾ ਸਿੰਘ ਦੇ, ਗਰਜਾ ਸਿੰਘ ਦੇ, ਇਹ ਸਿੰਘ ਵੀ ਕਰਦੇ ਉਹ ਤੀਰ ਇਹਨਾਂ ਦੇ ਸਰੀਰ ਪਾਰ ਨਹੀਂ ਸੀ ਕਰਦਾ, ਉੱਟ ਕੇ ਤੀਰ ਤੇ ਥੱਲੇ ਸੁੱਟ ਕੇ ਵਿਖਾ ਕੇ ਤੇ ਬਗਾ ਮਾਰਦੇ।
ਤੁਰਕਾਂ ਕੋ ਸੋ ਅੱਖੀ ਦਿਖਾਵੇ,
ਤੁਰਕਾਂ ਨੂੰ ਅੱਖੀ ਦਿਖਾਉਂਦੇ ਆ। ਉਹ ਤੀਰ ਜਦੋਂ ਮਾਰਦੇ ਸਿੰਘਾਂ ਦੇ ਖੋਭਦਾ ਹੈ, ਉਹ ਤੀਰ ਨਾਲੇ ਪੁੱਟ ਦੇ ਨਾਲ ਕਹਿੰਦੇ ਉਹ ਵੇਖ ਲਓ ਇਹ ਤੁਹਾਡਾ ਇਹੋ ਜਿਹਾ ਤੀਰ ਹੈ, ਅੱਜ ਸਾਡਾ ਸੀਨਾ ਜੀ ਜਿਹੜਾ ਪਾੜ ਸਕਿਆ ਹੈ, ਵਿਖਾ ਕੇ ਤੇ ਤੀਰ ਵਗਾ ਕੇ ਪਰੇ ਮਾਰਦੇ ਹਨ।
ਸਿੰਘ ਕਹੇ ਤੇ ਤੁਮਰੇ ਤੀਰ,
ਸਿੰਘ ਕਹਿੰਦੇ ਉਹ ਲਾਂਤ ਹੈ ਤੁਹਾਡੇ ਇਹਦੇ ਤੀਰਾਂ ਨੂੰ, ਜੇ ਕਦੇ ਅਸੀਂ ਇਹੋ ਤੀਰ ਮਾਰੀਏ, ਇਹੋ ਤੀਰ ਅਸੀਂ ਛੱਡੀਏ ਤੇ ਦੋਵਾਂ ਦੋਵਾਂ ਦਹਾਂ ਦਹਾਂ ਦੇ ਵਿੱਚੋਂ ਜਿਹਨਾਂ ਕੱਢ ਦਿੱਤਾ ਤੇ ਸਾਨੂੰ ਸਿੰਘ ਨਾ ਕਿਹੋ। ਆਹ ਤੁਹਾਡਾ ਤੀਰ ਕਿਹੋ ਜਿਹਾ ਹੈ ਜਿਹੜਾ ਜਿਹੜਾ ਸਾਡਾ ਸਰੀਰ ਹੀ ਨਹੀਂ ਪੜ ਕੇ ਲੰਘ ਰਿਹਾ, ਕਿਉਂਕਿ ਸਿੰਘਾਂ ਨੇ ਸਾਧ ਸੰਗਤ ਜੀ ਇੰਨੀ ਜਿਹੜੀ ਹੈ ਸਰੀਰਾਂ 'ਤੇ ਗਰਮੀਆਂ ਸਰਦੀਆਂ ਝੱਲੀਆਂ ਅਤੇ ਸਰੀਰ 'ਤੇ ਸਿੰਘਾਂ ਦੇ ਬੱਜਰ ਹੋਏ ਪਏ, ਜਿਹਦੇ ਕਰਕੇ ਤੀਰ ਕਿੱਥੋਂ ਵੱਜੇ। ਉਹ ਤੀਰ ਵੱਜਦਾ ਪੁੱਟ ਕੇ ਸੁੱਟ ਦਿੰਦੇ, ਨਾਲੇ ਕਹਿੰਦੇ ਲਾਂਟ ਹੈ ਤੁਹਾਡੇ ਹਜੇ ਤੀਰਾਂ ਨੂੰ, ਉਹ ਜਿਹੜੇ ਤੀਰ ਸਾਡਾ ਸਰੀਰ ਨਹੀਂ ਚੀਰ ਸਕਦੇ, ਉਹ ਤੀਰ ਉਹ ਸ਼ਸਤਰ ਕਾਹਦਾ ਹੈ। ਤਦੋਂ ਜਦੋਂ ਤੀਰਾਂ ਨਾਲ ਗਾਲਣਾ ਬਣੀ ਤੇ ਇਹ ਜਿਹੜੇ ਤੁਰਕ ਲੋਕ ਫੌਜ ਇਕੱਠੀ ਹੋ ਕੇ ਆਈ, ਫਿਰ ਇਹ ਤਲਵਾਰਾਂ ਜਿਹੜੀਆਂ ਚਲਾਉਣ ਲੱਗ ਪਈ।
ਸਿੰਘ ਸੋਟੋ ਸੋ ਰੋਕੇ ਤਾਨ,
ਸਿੰਘ ਬੜਾ ਬਾਂਜਾ ਲਾ ਕੇ ਮਾਰਦੇ ਸਲੋਤਰ, ਤੇ ਉਹ ਜਿਹੜੀ ਮਾਰਦੇ ਨਾ ਤਲਵਾਰ ਤੁਰਕ ਅੱਗੋਂ, ਉਹ ਮਾਰ ਇੱਧਰੋਂ ਮਾਰਦੇ ਸੋਟਾ, ਜਦੋਂ ਭਾਈ ਬੋਤਾ ਸਿੰਘ ਹੋਣੀ ਉਹ ਤਲਵਾਰ ਦੇ ਦੋ ਟੋਟੇ ਕਰਕੇ ਰੱਖ ਦਿੰਦੇ।
ਦੋਵਨ ਸਿੰਘਨ ਲਈ ਪਿੱਠ ਜੋੜ,
ਇਸ ਤਰ੍ਹਾਂ ਦੋਵਾਂ ਸਿੰਘਾਂ ਨੇ ਪਿੱਠ ਜੋੜ ਲਈ ਹੈ, ਮੂੰਹ ਮੁੱਖ ਬਲੇ ਨੂੰ ਕਰ ਲਿਆ, ਆਪਣਾ ਜਿਹੜੇ ਲੱਕ ਦੋਵਾਂ ਨੇ ਜੋੜਦੇ ਹਨ ਤੇ ਜੰਗ ਕਰਨ ਲੱਗੇ ਹਨ।
ਸੋਟਨ ਸੋਦੇ ਘੋੜੇ ਮੋੜ,
ਦੋਵਾਂ ਨੇ ਪਿੱਠ ਜੋੜ ਲਈ ਹੈ ਤੇ ਐਸਾ ਯੁੱਧ ਮਚਾ ਰਿਹਾ ਵੀ ਜਦੋਂ ਘੋੜੇ ਲੈ ਕੇ ਤੁਰਕ ਗਾਣ ਆਉਂਦੇ ਆ, ਮਾਰ ਮਾਰ ਕੇ ਉਹ ਭਾਰੇ ਜਿਹੜੇ ਸਲੋਤਰ ਹੈ ਸੋਟੇ ਮਾਰ ਮਾਰ ਕੇ ਘੋੜਿਆਂ ਦੇ ਮੂੰਹ ਜਿਹੜੇ ਉਹ ਤੋੜ ਦਿੱਤੇ ਹੈ, ਤੇ ਜਿਹਦੇ ਕਰਕੇ ਘੋੜਿਆਂ ਜਦੋਂ ਹੁਣ ਵੱਜਣੀ ਹੈ ਤੇ ਘੋੜੇ ਦੀ ਲੱਤ ਦੇ ਮਾਰ ਦਿੱਤਾ ਤੇ ਜਿਹੜਾ ਘੋੜਾ ਹੈ ਸਮਝ ਲਓ ਗਿਆ, ਅਗਲੀ ਲੱਤ ਦੇ ਘੋੜੇ ਦੇ ਜੇ ਵੱਜ ਗਿਆ ਨਾ ਸਲੋਤਰ, ਘੋੜਾ ਸਿਰ ਡਿੱਗ ਪੈਂਦਾ ਹੈ। ਹੁਣ ਜਿਹੜਾ ਉੱਤੇ ਪਿਆ ਹੈ ਉਹਨੇ ਵੀ ਥੱਲੇ ਡਿੱਗਣਾ ਹੈ ਫਿਰ ਗਾਂ ਨੂੰ, ਅਤੇ ਫਿਰ ਸਿੰਘ ਉਹ ਘੋੜੇ ਦਾ ਵੀ ਮੂੰਹ ਤੋੜਦੇ ਅਤੇ ਉਹ ਤੁਰਕਾਂ ਦਾ ਵੀ ਮੂੰਹ ਤੋੜਦੇ, ਜਿਸ ਕਰਕੇ ਘੋੜੇ ਪਛਾਣ ਮੋੜੇ ਹਨ ਡਰਦੇ ਮਾਰੇ।
ਦੋਹਰਾ ਘੋੜੇ ਛੱਡ ਪਿਆ ਤੇ ਭਏ,
ਜਦੋਂ ਉਹਨਾਂ ਵੇਖਿਆ ਵੀ ਉਹ ਹੋਏ ਤਾਂ ਘੋੜਿਆਂ ਨਾਲ ਗੱਲ ਹੀ ਨਹੀਂ ਬਣਦੀ, ਇਹ ਤਾਂ ਸਾਨੂੰ ਥੱਲੇ ਸੁੱਟ ਦਿੰਦੇ, ਉੱਤੋਂ ਹੋਰ ਸਲੋਤਰ ਫੇਰਦੇ ਆ। ਫਿਰ ਉਹਨਾਂ ਨੇ ਕੀ ਕੀਤਾ, ਉਹ ਪੈਦਲ ਜਿਹੜੇ ਤਿਆਰ ਹੋ ਕੇ ਆਏ ਵੀ ਪੈਦਲ ਇਹਨਾਂ ਨੂੰ ਪਹੀਏ ਉੱਡ ਕੇ ਝੁੰਡਾਂ ਦੇ ਝੁੰਡ ਬਣ ਕੇ ਤੇ ਭੱਜੇ ਆਏ ਹੈ, ਹੱਥਾਂ ਵਿੱਚ ਸ੍ਰੀ ਸਾਹਿਬ ਪਕੜੀ ਹੋਈ ਤਲਵਾਰ ਤੇ ਇੱਕ ਹੱਥ ਢਾਲ ਪਕੜੀ ਹੋਈ, ਢਾਲ ਅੱਗੇ ਕਰਦੇ ਹਨ ਸਿੰਘਾਂ ਦੇ ਅੱਗੇ ਤੇ ਸੋਟਿਆਂ ਦੇ ਨਾਲ ਜਿਹੜੇ ਉਹਨਾਂ ਦੀਆਂ ਢਾਲਾਂ ਹਨ ਤੁਰਕਾਂ ਦੀਆਂ।
ਕਿੰਨੂ ਬੁਰਾ ਹਾਲ,
ਬੁਰਾ ਹਾਲ ਕਰ ਦਿੱਤਾ ਹੈ। ਉਹ ਜਦੋਂ ਢਾਲ ਕਰਦੇ ਮਾਰ ਮਾਰ ਕੇ ਸੋਟੇ ਉੱਥੇ ਪਹਿਲਾਂ ਟਨ ਟਨ ਕਰਾ ਦਿੰਦੇ ਹੈ ਭਾਈ ਬੋਤਾ ਸਿੰਘ ਹੋਣੀ, ਨਾਲੇ ਢਾਲ ਦੇ ਦੋ ਦੋ ਟੋਟੇ ਕਰਕੇ ਰੱਖ ਦਿੰਦੇ ਹਨ।
ਮਾਨੀਆਨ
ਤਦੋਂ ਜਦੋਂ ਹੁਣ ਤੁਰਕਾਂ ਦੀ ਵਾਹ ਨਹੀਂ ਚੱਲਦੀ, ਨਾ ਘੋੜਿਆਂ ਦੇ, ਨਾ ਤਲਵਾਰਾਂ ਨਾਲ, ਨਾ ਢਾਲਾਂ ਨਾਲ, ਅਖੀਰੀ ਇਹਨਾਂ ਨੇ ਆਣ ਮੰਨ ਲਈ ਹੈ ਵੀ ਇਹ ਤੇ ਸਿੰਘ ਕੋਈ ਵੱਖਰੀ ਚੀਜ਼ ਹਨ। ਇਹਨਾਂ ਆਣ ਮਤਲਬ ਇਹਨਾਂ ਨੇ ਉਹਨਾਂ ਦੀ ਕਨੌੜ ਡਰ ਮੰਨ ਲਿਆ ਹੈ।
ਸਿੰਘਣ ਪਰ ਨਾ ਪਾਵੇ ਤਾਨ,
ਤੇ ਸਿੰਘਾਂ ਉੱਪਰ ਇਹਨਾਂ ਦਾ ਜਿਹੜਾ ਤਾਣ ਜ਼ੋਰ ਨਹੀਂ ਕੋਈ ਪੈਂਦਾ।
ਤੋ ਤੁਰਕਣ ਬੰਦੂਕ ਸੰਭਾਰੀ,
ਤਦੋਂ ਇਹ ਜਿਹੜੇ ਤੁਰਕ ਲੋਕ ਸਨ ਇਹਨਾਂ ਨੇ ਕੀ ਕੀਤਾ ਵੀ ਆ ਜਿਹੜੇ ਹੱਥੀ ਚਲਾਉਣ ਵਾਲੇ ਸ਼ਸਤਰ ਨੇ, ਤਲਵਾਰਾਂ, ਨੇਜੇ, ਢਾਲਾਂ, ਇਹਨਾਂ ਨਾਲ ਨਹੀਂ ਗੱਲ ਬਣਨੀ ਹੈ। ਫਿਰ ਉਹਨਾਂ ਨੇ ਜਿਹੜੀਆਂ ਭਾਰੀਆਂ ਬੰਦੂਕਾਂ ਉਹ ਲੈ ਲਈਆਂ ਅਤੇ ਚੰਗੀਆਂ ਗੋਲੀਆਂ ਵਿੱਚ ਭਰ ਲਈਆਂ ਹਨ।
ਲਾਵੇ ਸਿੰਘ ਨੇ ਗੋਲੀ ਭਾਰੀ,
ਤੇ ਸਿੰਘਾਂ ਨੂੰ ਉਹ ਗੋਲੀਆਂ ਭਰ ਭਰ ਕੇ ਮਾਰਦੇ ਹਨ।
ਜਹਾਂ ਲੱਗੇ ਹੱਡ ਦੇਵੇ ਤੋੜ,
ਤੇ ਜਿੱਥੇ ਫਿਰ ਗੋਲੀ ਮਾਰਦੇ ਹਨ ਸਾਧ ਸੰਗਤ ਦੀ ਉਹ ਸੀਨਾ ਪਾੜ ਕੇ, ਹੱਡੀ ਪਾੜ ਕੇ ਲੰਘ ਜਾਂਦੀ ਹੈ, ਹੱਡ ਨੂੰ ਜਾ ਕੇ ਗੋਲੀਆਂ ਲੱਗਦੀਆਂ ਹਨ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ।
ਸੋਟੇ ਲਾਵੇ ਹੱਥ ਦੇ ਫੋੜ,
ਤੇ ਜਿਸ ਹੱਥ ਨਾਲ ਸੋਟੇ ਮਾਰਦੇ ਸਨ ਨਾ ਭਾਈ ਬੋਤਾ ਸਿੰਘ ਹੋਣੀ ਢਾਲਾਂ ਤੋੜਦੇ, ਤਲਵਾਰਾਂ ਤੋੜਦੇ ਸਨ, ਉੱਥੇ ਉਹ ਹੱਥਾਂ ਦੇ ਉੱਪਰ ਗੋਲੀਆਂ ਮਾਰ ਕੇ ਉਹ ਹੱਥ ਜਿਹੜੇ ਪਾੜ ਦਿੱਤੇ ਹਨ ਗੋਲੀਆਂ ਨਾਲ।
ਸਿੰਘਾਂ ਨੇ ਸੋਟੇ ਹੱਥ ਖੱਬੇ ਫੜੇ,
ਤੇ ਸਿੰਘਾਂ ਨੇ ਕੀ ਕੀਤਾ ਹੈ ਜਿਹੜਾ ਖੱਬਾ ਹੈ ਨਾ ਹੱਥ, ਕਿਉਂਕਿ ਸੱਜੇ ਹੱਥ ਨਾਲ ਸੋਟਾ ਫੇਰਦੇ ਸੀ ਨਾ ਸਲੋਤਰ, ਉਹ ਹੱਥ 'ਚ ਗੋਲੀ ਮਾਰ ਕੇ ਅਤੇ ਹੱਥ ਪਾੜ ਦਿੱਤੇ ਹਨ। ਫਿਰ ਸਿੰਘਾਂ ਨੇ ਕੀ ਕੀਤਾ, ਹਾਰ ਨਹੀਂ ਮੰਨੀ ਵੀ ਹੱਥ ਫੜ ਕੇ ਬਹਿ ਜਾਣ, ਉਹ ਖੱਬੇ ਹੱਥ ਦੇ ਵਿੱਚ ਜਿਹੜਾ ਸੋਟਾ ਹੈ ਉਹ ਪਕੜ ਲਿਆ ਹੈ।
ਮਾਰ ਬੰਦੂਕਨ ਲੰਗੜੇ ਕਰੇ,
ਖੱਬੇ ਹੱਥ ਵਿੱਚ ਜਦੋਂ ਸੋਟਾ ਪਕੜ ਲਿਆ ਉਹਦੇ ਨਾਲ ਲੱਗੇ ਭੱਜ ਗਏ ਮਾਰਨ। ਇਹਨਾਂ ਸੋਚਿਆ ਵੀ ਉਹ ਇਹ ਤਾਂ ਹੱਲੇ ਵੀ ਨਹੀਂ ਕਾਬੂ ਆਉਂਦੇ ਹੈ, ਫਿਰ ਇਹਨਾਂ ਨੇ ਗੋਲੀਆਂ ਜਿਹੜੀਆਂ ਫਿਰ ਮਾਰੀਆਂ ਹੈ ਸਿੰਘਾਂ ਦੇ ਜਿਹੜੇ ਹੈ, ਇੱਕ ਇੱਕ ਪੱਟ 'ਚ ਗੋਲੀ ਮਾਰ ਦਿੱਤੀ ਹੈ। ਲੰਗੜੇ ਦਾ ਅਰਥ ਹੁੰਦਾ ਹੈ ਜਿਹਦੀ ਇੱਕ ਲੱਤ ਚੱਲੇ ਇੱਕ ਨਾ ਚੱਲੇ, ਉਹ ਹੁੰਦਾ ਹੈ ਲੰਗੜਾ, ਜਿਹਦੀਆਂ ਦੋਵੇਂ ਨਾਲ ਚੱਲਣ ਉਹ ਲੂਲਾ। ਇਸ ਤਰ੍ਹਾਂ ਇਹਨਾਂ ਨੇ ਉਹ ਸਿੰਘਾਂ ਦੇ ਪੱਟਾਂ ਦੇ ਵਿੱਚ ਇੱਕ ਇੱਕ ਪੱਟ 'ਚ ਗੋਲੀ ਮਾਰ ਦਿੱਤੀ ਹੈ।
ਮਾਰ ਬੰਦੂਕਾਂ ਲੰਗੜੇ ਕਰੇ,
ਮਾਰ ਕੇ ਬੰਦੂਕਾਂ ਸਿੰਘਾਂ ਨੂੰ ਲੰਗੜੇ ਕਰ ਦਿੱਤਾ, ਇੱਕੋ ਲੱਤ ਦੇ ਰਹਿਣ ਦਿੱਤਾ ਹੈ।
ਜਬ ਸਿੰਘਣ ਕੀ ਟੰਗ ਕੱਦਈ ਤੋੜ,
ਜਦੋਂ ਇਹਨਾਂ ਨੇ ਗੋਲੀ ਮਾਰੀ ਉਹ ਪੱਟਾਂ ਵਿੱਚ ਗੋਲੀਆਂ ਵੱਜ ਗਈਆਂ ਤੇ ਜਦੋਂ ਸਿੰਘਾਂ ਦੀਆਂ ਲੱਤਾਂ ਤੋੜ
ਦਿੱਤੀਆਂ,
ਇਹ ਸਰਦਾਰ ਕੀ ਕਹਿੰਦਾ, ਉਹ ਬੋਤਾ ਸਿਆਂ ਆ ਵੇਖਲਾ ਇੱਕ ਲੱਤ ਤੋੜ ਦਿੱਤੀ ਹੈ, ਹੱਥ ਤੁਹਾਡੇ ਹੀ ਇੱਕ ਇੱਕ ਜਿਹੜੇ ਦੋਵੇਂ ਉਹ ਪਾੜ ਦਿੱਤੇ ਗੋਲੀਆਂ ਮਾਰ ਕੇ, ਹੱਲੇ ਵੀ ਮੰਨ ਜੋ ਸਾਡੀ ਗੱਲ, ਆ ਮੈਂ ਤੁਹਾਨੂੰ ਕਹਿੰਦਾ ਵੀ ਹੱਥ ਜੋੜ ਲਓ ਤੇ ਆਪਣੀ ਗਲਤੀ ਮੰਨ ਲਓ ਵੀ ਭੁੱਲ ਹੋ ਗਈ ਸਾਡੇ ਕੋਲ,
ਤੁਮਰੀ ਅਬ ਹਮ ਬਖਸ਼ੀ ਜਾਨ,
ਤੁਹਾਡੀ ਵੇਖ ਲਓ ਅਸੀਂ ਜਾਨ ਬਖਸ਼ਦੇ ਨੇ, ਹੱਲੇ ਵੀ ਮੌਕਾ ਜੀ, ਮੰਨ ਜੋ ਸਾਡੀ ਗੱਲ, ਚੁੱਪ ਕਰਕੇ ਬੰਦਿਆਂ ਨੂੰ ਅੱਗੇ ਲੱਗ ਕੇ ਤੁਹਾਨੂੰ ਲਾਹੌਰ ਲੈ ਜਾਂਦੇ ਹਾਂ ਤੇ ਹੱਥ ਜੋੜ ਦਿਓ ਵੀ ਸਾਡੇ ਕੋਲ ਗਲਤੀ ਹੋ ਗਈ, ਅਸੀਂ ਨਹੀਂ ਅਜੇ ਚੁੰਗੀਆਂ ਗਾਂਹ ਤੋਂ ਲਾਉਂਦੇ,
ਰੱਖੇ ਤੁਮੇ ਕਰ ਮੁਸਲਮਾਨ,
ਹਾਂ ਤੈਨੂੰ ਲੈ ਜਾਂਦੇ ਤੁਹਾਡੀ ਜਾਨ ਬਖਸ਼ ਦਿੰਦੇ ਹਾਂ, ਫਿਰ ਕੀ ਆ ਲੰਗੜੇ ਹੋ ਗਏ ਤੇ ਕਿਹੜੀ ਗੱਲ ਹੈ, ਜ਼ਿੰਦਗੀ ਤਾਂ ਬਚੀ ਰਹੇਗੀ ਨਾ, ਜ਼ਿੰਦਗੀ ਤਾਂ ਤੁਸੀਂ ਮਾਣੋਗੇ ਨਾ, ਤੁਹਾਨੂੰ ਰੱਖਾਂਗੇ ਤਾਂ ਜ਼ਰੂਰ ਪਰ ਮੁਸਲਮਾਨ ਕਰਕੇ, ਤੁਹਾਡੀ ਜਾਨ ਬਖਸ਼ ਦਿੰਦੇ ਹਾਂ ਤੇ ਮੁਸਲਮਾਨ ਹੋ ਜਾਓ ਹੁਣ। ਜਦੋਂ ਇਹ ਬੇਦਬੀ ਦਾ ਬਚਨ ਕਿਹਾ ਵੀ ਤੁਹਾਨੂੰ ਮੁਸਲਮਾਨ ਕਰ ਲੈਣੇ, ਸਿੰਘਾਂ ਨੂੰ ਬੜਾ ਰੋਹ ਆਇਆ ਹੈ, ਬੜਾ ਬੀਰਸ ਆਇਆ ਵੀ ਜੇ ਅਸੀਂ ਮੁਸਲਮਾਨ ਹੀ ਬਣਨਾ ਸੀ ਤੇ ਸਾਨੂੰ ਕੀ ਲੋੜ ਸੀ ਇਹਨਾਂ ਪੰਗਾ ਲੈਣ ਦੀ, ਸਾਨੂੰ ਕੀ ਲੋੜ ਸੀ ਇਹ ਕੁਝ ਲਿਖਣ ਦੀ, ਅਸੀਂ ਤੇ ਗੁਰੂ ਦੀ ਸਿੱਖੀ ਵਾਸਤੇ ਸ਼ਹੀਦੀ ਦੇਣੀ ਹੈ ਤੇ ਇਹ ਕਹਿੰਦਾ ਵੀ ਮੁਸਲਮਾਨ ਕਰਕੇ ਰੱਖਾਂਗੇ। ਸਿੰਘ ਉਸ ਵਕਤ ਇੱਕ ਲੱਤ 'ਚੋਂ ਜਿਹੜਾ ਹੈ ਉਹ ਖੂਨ ਬੜਾ ਵਗ ਰਿਹਾ ਹੈ, ਹੱਥ ਪਾਟੇ ਹੋਏ, ਸ਼ਸਤਰ ਸਾਰੇ ਸਰੀਰ 'ਤੇ ਲੱਗੇ ਹੋਏ ਹੈ, ਖੂਨ ਵਹਿ ਰਿਹਾ ਹੈ, ਇੱਕ ਲੱਤ 'ਤੇ ਜਿਹੜੀ ਕੋਸ਼ਿਸ਼ ਕੀਤੀ ਵੀ ਇੱਕ ਟੰਗ ਨਾਲ ਹੀ ਭੱਜ ਕੇ ਇਹਨਾਂ ਨੂੰ ਮਾਰ ਦਈਏ,
ਇੱਕ ਟੰਗਣ ਕੀ ਤੋਰ,
ਇੱਕੋ ਹੀ ਟੰਗ 'ਤੇ ਜਿਹੜੀ ਉਹ ਤੋਰ ਫੜਦੀ ਆ ਵੀ ਇੱਕੋ ਟੰਗ, ਇੱਕ ਟੰਗ ਸੀਟ ਦੇ ਇੱਕ ਟੰਗ 'ਤੇ ਭੱਜ ਕੇ ਜਾਣ ਲੱਗੇ ਉਹਨਾਂ ਤੁਰਕਾਂ ਵੱਲ। ਖਾਈਐ ਖਾਈਐ ਵੱਤ ਕਰਲਾ ਕਰੈ। ਕਹਿੰਦੇ ਹੈ ਵੀ ਉਹਨਾਂ ਜਿਹੜੇ ਹੈ ਨਾ ਜ਼ਖਮਾਂ ਦੇ ਵਿੱਚੋਂ ਖੂਨ ਦੇ ਇਸ ਤਰ੍ਹਾਂ ਪ੍ਰਣਾਲਿਆਂ ਵਾਂਗ ਨਿਕਲ ਰਿਹਾ ਹੈ। ਸਿੰਘਾਂ ਨੇ ਜਿਹੜਾ ਕੋਈ ਗਾਂਹ ਨੂੰ ਆਉਂਦਾ ਹੈ ਅਤੇ ਉਹਦੇ ਮਾਰ ਕੇ ਸੋਟਾ ਅਤੇ ਉਹਦਾ ਸਿਰ ਜਿਹੜਾ ਫੋੜ ਦਿੱਤਾ ਹੈ ਪਾੜ ਦਿੱਤਾ ਹੈ। ਇਸ ਤਰ੍ਹਾਂ ਜਦੋਂ ਸਿਰ 'ਤੇ ਸੋਟਾ ਮਾਰਦੇ ਹੈ ਨਾ ਉਹ ਨੱਕ ਰਾਹੀਂ ਅਤੇ ਮੂੰਹ ਰਾਹੀਂ ਖੂਨ ਆ ਜਾਂਦਾ ਜਿਵੇਂ ਪ੍ਰਣਾਲੇ ਵਗਦੇ ਹੈ ਨਾ ਇਸ ਜਿਵੇਂ ਪ੍ਰਣਾਲਾ ਛੁੱਟਦਾ ਪਾਣੀ ਦਾ ਬਰਸਾਤਾਂ ਵਿੱਚ ਇਸੇ ਤਰ੍ਹਾਂ ਖੂਨ ਛੁੱਟਦਾ ਹੈ ਉਹਨਾਂ ਦਾ। ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿੰਘਾਂ 'ਤੇ ਜਿਹੜੀਆਂ ਗੋਲੀਆਂ ਸ਼ੁਰੂ ਕਰ ਦਿੱਤੀਆਂ ਚਲਾਉਣੀਆਂ ਤਾਂ ਉਹਾਂ ਸਿੰਘ ਜਾ ਡਿੱਗ ਪਏ। ਜਦੋਂ ਉਹਨਾਂ ਨੇ ਗੋਲੀਆਂ ਫਿਰ ਵਧਾਈਆਂ ਅਤੇ ਸਿੰਘ ਫਿਰ ਉੱਥੇ ਡਿੱਗ ਪਏ ਕਿਉਂਕਿ ਇੱਕ ਲੱਤ ਦਾ ਆਸਰਾ ਕਿੰਨਾ ਚਿਰ ਰਹਿਣਾ ਸੀ ਅਤੇ ਸਿੰਘ ਉਹਨਾਂ ਦੋਵਾਂ ਲੱਤਾਂ 'ਤੇ ਗੋਲੀਆਂ ਮਾਰ ਕੇ ਫੱਟੜ ਕਰ ਦਿੱਤੇ ਫਿਰ ਡਿੱਗ ਪਏ ਹਨ ਅਤੇ ਜਿਹੜੇ ਗੋਡੇ ਸਨ ਇਸੇ ਤਰ੍ਹਾਂ ਕੂਣੀਆਂ ਜਿਹੜੇ ਅਰਕਾਂ ਹੈ ਅਤੇ ਸਿੰਘ ਉਹ ਕੋਸ਼ਿਸ਼ ਹੱਲੇ ਵੀ ਕਰ ਡਿੱਗ ਪਏ ਹਨ ਵੀ ਗੋਡਿਆਂ ਦੇ ਕੂਣੀਆਂ ਦੇ ਨਾਲ ਹੀ ਜਿਹੜਾ ਹੈ ਭਾਰੀ ਹੋ ਕੇ ਚੱਲ ਕੇ ਉਹਨਾਂ ਪਾਸ ਪਹੁੰਚੀਏ। ਸਿੰਘ ਡਿੱਗ ਪਏ ਹੈ ਗੋਡਿਆਂ ਦੇ ਅਰਕਾਂ ਪਾਰ ਹੋ ਗਏ ਹੈ ਫਿਰ ਵੀ ਕਹਿੰਦੇ ਸਿੰਘ ਜਿਹੜੇ ਸਿੰਘ ਹੈ ਨਾ ਸਿੰਘਾਂ ਦੀ ਉਹਨਾਂ ਤੋਂ ਅੱਖ ਨਹੀਂ ਮੁੜੀ ਹੈ। ਅੱਖ ਮੁੜੀ ਮਤਲਬ ਜਿਵੇਂ ਕਿਸੇ ਨਾਲ ਦੁਸ਼ਮਣੀ ਪੈ ਜਾਵੇ ਅਤੇ ਉਹ ਕੋਈ ਅੱਖਾਂ 'ਚ ਅੱਖ ਨਹੀਂ ਪਾਉਂਦਾ ਹੈ ਜਿਹੜਾ ਡਰਦਾ ਹੈ ਉਹ ਅੱਖ ਫੇਰ ਲੈਂਦਾ ਹੈ। ਇਸ ਤਰ੍ਹਾਂ ਸਿੰਘਾਂ ਦੀ ਕਹਿੰਦੇ ਉਹਨਾਂ ਤੋਂ ਅੱਖ ਨਹੀਂ ਮੁੜੀ ਸਿੰਘ ਫਿਰ ਵੀ ਅੱਖਾਂ 'ਚ ਅੱਖਾਂ ਪਾਰ ਕੇ ਸੂਰਮਿਆਂ ਵਾਂਗ ਹੀ ਰਹੇ ਹਨ। ਕਵੀ ਜੀ ਕਹਿੰਦੇ ਹੈ ਵੀ ਸਾਡੇ ਵੱਡੇ ਵਡੇਰੇ ਉਹ ਇਸ ਤਰ੍ਹਾਂ ਸਾਨੂੰ ਕਹਿ ਕੇ ਗਏ ਸੀ ਭਾਈ ਬੋਤਾ ਸਿੰਘ ਭਾਈ ਕਰਜਾ ਸਿੰਘ ਜਿਹੜਾ ਹੈ ਅਰਕਾਂ ਦੇ ਗੋਡਿਆਂ ਭਾਰ ਭਾਵੇਂ ਡਿੱਗ ਪਏ ਹੈ ਗੋਲੀਆਂ ਵੱਜ ਵੱਜ ਕੇ ਡਿੱਗ ਪਏ ਖੂਨ ਉਹਨਾਂ ਦੇ ਪ੍ਰਣਾਲਿਆਂ ਵਾਂਗ ਵਗ ਰਿਹਾ ਸੀ ਸਰੀਰ ਵਿੱਚੋਂ ਫਿਰ ਵੀ ਉਹਨਾਂ ਦੀ ਅੱਖ ਨਾ ਮੋੜ ਸਕੇ ਤੁਰਕ
ਮੁੜੇ।
ਕਵੀ ਜੀ ਕਹਿੰਦੇ ਭਾਈ ਇਹ ਖਾਲਸਾ ਜੀ ਇਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਖਾਂ 'ਤੇ ਕੋਈ ਤਾਂ ਮੋੜੇ ਤਾਂ ਹੀ ਨੀਵੀਂ ਕਰੇ
ਜਿਸ ਚਿੱਤ ਕਿਛ ਸੰਕਾਏ
ਜਿਹਦੇ ਚਿੱਤ ਵਿੱਚ ਕੋਈ ਸ਼ੰਕਾ ਹੈ ਜਿਹਨੂੰ ਕੋਈ ਡਰ ਹੈ ਜਿਹਨੂੰ ਕੋਈ ਕਿਸੇ ਦੀ ਕਾਣ ਕਨੌੜ ਜਿਹਨੇ ਮੰਨੀ ਹੈ ਉਹੀ ਅੱਖਾਂ ਥਾਂ ਕਰੇ ਨਾ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਭੈ ਨਹੀਂ ਹੈ ਜਿਹਨੇ ਸ਼ਹੀਦੀ ਪਾਉਣੀ ਨਿਸ਼ਚਿਤ ਕਰ ਲਈ ਕਿ ਸ਼ਹੀਦੀ ਹੋਣਾ ਹੈ ਉਹਨੂੰ ਕਾਹਦੀ ਸ਼ੰਕਾ ਹੈ ਅਤੇ ਉਹਨੇ ਕਾਹਦੀਆਂ ਅੱਖਾਂ ਠਾਂ ਕਰਨੀਆਂ ਹਨ। ਜਿਨ੍ਹਾਂ ਨੇ ਹੁਣ ਜੀਵਨ ਦੀ ਆਸਾ ਹੀ ਛੱਡ ਦਿੱਤੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਜਿਨ੍ਹਾਂ ਨੇ ਮਰਨਾ ਪਹਿਲਾਂ ਕਬੂਲ ਕੀਤਾ ਜੀਵਨ ਦੀ ਜਿਨ੍ਹਾਂ ਨੇ ਆਸ ਛੱਡ ਦਿੱਤੀ ਹੈ ਉਹ ਨਹੀਂ ਅੱਖ ਚਰਾਉਂਦੀ। ਕਿਉਂ ਨਾ ਅੱਖ ਚਰਾਉਣੀ ਹੈ ਜਿਨ੍ਹਾਂ ਨੇ ਸ਼ਹੀਦੀ ਪਾਉਣੀ ਹੋ ਜਿਹਨੇ ਧਾਰ ਹੀ ਲਾ ਸਿਰ 'ਤੇ ਖੱਫਣ ਬੰਨ੍ਹ ਕੇ ਵੀ ਮੈਂ ਮਰੀ ਜਾਣਾ ਹੈ ਉਹਨੂੰ ਕੀ ਲੋੜ ਕਿਸੇ ਕੋਲ ਡਰਨ ਦੀ ਉਹ ਨਹੀਂ ਕਿਸੇ ਕੋਲ ਡਰਦਾ। ਇਹੀ ਗੱਲ ਭਾਈ ਬੋਤਾ ਸਿੰਘ ਭਾਈ ਕਰਜਾ ਸਿੰਘ ਦੀ ਉਹ ਤੁਰਕ ਕਹਿੰਦੇ ਵੀ ਉਹ ਵੇਖ ਲਓ ਹੱਥ ਜੋੜ ਦਿਓ ਹਲੇ ਵੀ ਬਖਸ਼ ਦਿੰਦੇ ਹਾਂ ਪਰ ਭਾਈ ਬੋਤਾ ਸਿੰਘ ਹੁਣ ਇੱਕ ਲੱਤ 'ਤੇ ਭੱਜੇ ਫਿਰ ਇਹਨਾਂ ਗੋਲੀਆਂ ਚਲਾਈਆਂ ਥੱਲੇ ਡਿੱਗ ਪਏ ਅਰਕਾਂ ਦੇ ਗੋਡਿਆਂ ਭਾਰ ਹੋ ਗਏ ਇਸ ਤਰ੍ਹਾਂ ਡਿੱਗਦੇ ਪਏ ਪਰ ਉਹ ਤੁਰਕ ਇਹਨਾਂ ਦੀ ਅੱਖ ਨਾ ਮੋੜ ਸਕੇ
ਸਨਮੁਖ ਮੂਰੇ ਭਿੜਤ ਹੈ
ਕਿਉਂਕਿ ਜਿਹੜੇ ਸੂਰਮੇ ਹੁੰਦੇ ਹੈ ਪਹਿਲਾ ਪਾਠ ਸਨਮੁਖ ਸੂਰੇ ਜਦੋਂ ਸੂਰਮੇ ਸਾਹਮਣੇ ਹੋ ਕੇ ਭਿੜਦੇ ਹਨ
ਆਖਨ ਆਖ ਮਿਲਾਏ
ਉਹ ਅੱਖਾਂ ਵਿੱਚ ਅੱਖਾਂ ਮਿਲਾ ਕੇ ਭਿੜਦੇ ਹੈ ਇਸੇ ਤਰ੍ਹਾਂ ਸਨਮੁਖ ਮੂਰੇ ਸਾਹਮਣੇ ਹੋ ਕੇ ਅੱਗੇ ਹੋ ਕੇ ਜਦੋਂ ਸੂਰਮੇ ਭਿੜਦੇ ਹੈ ਉਹ ਕਿੱਦਾਂ ਭਿੜਦੇ ਅੱਖਾਂ ਵਿੱਚ ਅੱਖਾਂ ਮਿਲਾ ਕੇ ਭਿੜਦੇ ਹਨ ਉਹ ਨਹੀਂ ਡਰਦੇ ਇੱਕ ਦੂਜੇ ਤੋਂ ਜਿਹੜੇ ਸੂਰਮੇ ਹੁੰਦੇ ਹਨ
ਲਾਲੀ ਮੁੱਖ ਭੁੱਜ ਫਰਕ ਹੈ
ਉਹਨਾਂ ਦੇ ਤਾਂ ਸਗੋਂ ਮੁੱਖ 'ਤੇ ਲਾਲੀ ਜਿਹੜੀ ਭਗਦੀ ਹੈ ਵੀਰ ਰਸ ਆਉਂਦਾ ਹੈ ਉਹਨਾਂ ਨੂੰ ਅਤੇ ਉਹਨਾਂ ਦੇ ਜਿਹੜੇ ਭੋਜਨ ਬਾਹਾਂ ਹੁੰਦੀਆਂ ਨਾ ਉਹਨਾਂ ਦੇ ਬਾਹਾਂ ਦੇ ਜਿਹੜੇ ਡੌਲੇ ਆ ਫਰਕਦੇ ਹਨ ਜੋਸ਼ ਨਾਲ
ਮੁੱਖ ਤਲਵਾਰਾਂ ਖਾਏ
ਮੁੱਖ 'ਤੇ ਉਹ ਤਲਵਾਰਾਂ ਖਾਂਦੇ ਆ ਉਹ ਛਾਤੀ ਦੇ ਵਾਰ ਖਾਂਦੇ ਆ ਅਤੇ ਜਿਹੜਾ ਹੁਣ ਸੂਰਮਾ ਨਹੀਂ ਹੈ ਉਹ ਸਾਹਮਣੇ ਹੋ ਕੇ ਨਹੀਂ ਕਦੀ ਭਿੜਦਾ ਹੈ ਜਦੋਂ ਉਹਦੇ ਤਲਵਾਰ ਵੱਜਣ ਲੱਗੀ ਪਛਾਂ ਹੋਵੇਗਾ ਅਤੇ ਉਹ ਪਿੱਠ ਕਰਕੇ ਨੱਠੇਗਾ ਜਿਹਨੇ ਪਿੱਠ ਦੇ ਵਾਰ ਖਾਧੇ ਉਹ ਸੂਰਮਾ ਨਹੀਂ ਉਹ ਕਾਇਰ ਹੁੰਦਾ ਹੈ ਸੂਰਮਾ ਕਿਹੜਾ ਜਿਹੜਾ ਛਾਤੀ ਸੀਨੇ ਦੇ ਵਾਰ ਖਾਵੇ ਮੁੱਖ 'ਤੇ ਤਲਵਾਰਾਂ ਖਾਵੇ ਉਹਨੂੰ ਸੂਰਮਾ ਕਹਿੰਦੇ ਹੈ। ਕਹਿੰਦੇ ਹੈ ਇਸ ਤਰ੍ਹਾਂ ਜਿਹੜੇ ਸੂਰਮੇ ਹੁੰਦੇ ਬਈ ਅੱਖਾਂ 'ਚ ਅੱਖਾਂ ਮਿਲਾ ਕੇ ਲੜਦੇ ਪਿੜਦੇ ਹੈ ਤੇ ਉਹਨਾਂ ਦੇ ਮੁੱਖ ਤੇ ਲਾਲੀ ਹੁੰਦੀ ਡੋਲੇ ਉਹਨਾਂ ਦੇ ਫਰਕਦੇ ਹਨ
ਜੋ ਪਈ ਟੂਕ ਟੂਕ ਸੋ ਤੁਰਕਣ ਕਰੇ
ਸਿੰਘ ਜਦੋਂ ਡਿੱਗ ਪਏ ਹੈ ਸਵਾਸ ਨਾ ਰਹਿ ਗਏ ਤੇ ਇਹਨਾਂ ਤੁਰਕਾਂ ਨੇ ਕਿਉਂਕਿ ਵੱਢ ਟੁੱਕ ਕਰਨ ਦਾ ਮੁਸਲਮਾਨਾਂ ਦਾ ਪਹਿਲੇ ਦਿਨ ਤੋਂ ਇਹ ਕਰਮ ਹੀ ਰਿਹਾ ਹੈ ਇਹਨਾਂ ਸੋਚਿਆ ਕਿ ਕਿਤੇ ਸਿੰਘ ਇਹਨਾਂ ਨੂੰ ਫੇਰ ਹੀ ਖੜ੍ਹੇ ਹੋ ਜਾਂਦੇ ਹੋਣ ਕਿਉਂਕਿ ਇਹਨਾਂ ਨੂੰ ਕਿੰਨੀ ਭਾਜੜ ਪਾ ਛੱਡੀ ਕਿੰਨਾ ਸਮਾਂ ਦੇ ਲੜਦੇ ਰਹੇ ਇੱਧਰ ਦੋ ਜਾਣੇ ਉੱਧਰ ਕਿੰਨੇ ਜਾਣੇ ਹੈ ਇਹਨਾਂ ਅਖੀਰੀ ਉਹ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਦੇ ਤਲਵਾਰਾਂ ਨਾਲ ਟੋਟੇ ਟੋਟੇ ਛੋਟੇ ਛੋਟੇ ਕਰ ਦਿੱਤੇ
ਮਤ ਸਿੰਘ ਫੇਰ ਨਾ ਹੋਵੇ ਖੜੇ
ਕਿ ਮਤਾਂ ਕਿਤੇ ਸਿੰਘ ਕਿਤੇ ਫੇਰ ਹੀ ਹੋਰ ਖੜੇ ਹੁੰਦੇ ਹੋਰ ਹੁੰਦੇ ਜਾਣ ਕਿਤੇ ਫੇਰ ਹੀ ਉੱਠ ਕੇ ਕਿਤੇ ਪੈ ਜਾਣ ਗਲ ਇਸੇ ਤਰ੍ਹਾਂ ਵੀ ਕਿਤੇ ਇਹੋ ਜਿਹਾ ਕਹਿੰਦੇ ਇਹਨਾਂ ਟੋਟੇ ਕਰੋ ਵੀ ਮਤਾਂ ਕਿਤੇ ਸਿੰਘ ਸਾਡੇ ਨਾਲ ਫੇਰ ਲੋਹਾ ਲਵੇ ਫੇਰ ਲੜੇ
ਇਸ ਵਿੱਚ ਸਿੰਘਾਂ ਨੇ ਸ਼ਹੀਦੀ ਪਾਈ
ਇਸ ਵਿਧੀ ਦੇ ਨਾਲ ਇਹ ਦੋ ਸਿੰਘਾਂ ਨੇ ਨੂਰ ਦੀ ਸਲਾਮ ਵਿਖੇ ਸ਼ਹੀਦੀ ਪਾਈ
ਧੰਨ ਮਾਤਾ ਧੰਨ ਪਿਤਾ ਉਸ ਭਾਈ
ਕਵੀ ਜੀ ਕਹਿੰਦੇ ਖਾਲਸਾ ਜੀ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਦੇ ਮਾਤਾ ਜੀ ਵੀ ਧੰਨ ਹੈ ਪਿਤਾ ਜੀ ਵੀ ਧੰਨ ਹੈ ਹੇ ਮੇਰੇ ਭਰਾਵੋ ਇਹ ਖਾਲਸਾ ਜੀ ਉਹਨਾਂ ਦੇ ਮਾਤਾ ਪਿਤਾ ਧੰਨ ਹੈ ਇਸੇ ਤਰ੍ਹਾਂ ਉਹਨਾਂ ਦੇ ਭਰਾ ਧੰਨ ਹੈ ਜਿਨ੍ਹਾਂ ਦੇ ਘਰ ਐਸੇ ਸਿੰਘ ਸ਼ਹੀਦ ਐਸੇ ਸਿੰਘ ਪੈਦਾ ਹੋਏ ਜਿਹੜੇ ਧਰਮ ਦੀ ਖਾਤਰ ਜਾਨ ਦਿੰਦੇ ਹੈ ਤਿੰਨ ਧੰਨ ਜਿਹੜੇ ਦੀ ਮਾਓ ਆਏ ਸਫਲ ਸੀ ਉਹ ਮਾਂ ਧੰਨ ਹੈ ਜਿਹਦੇ ਪੁੱਤਰ ਇਹੋ ਜਿਹੇ ਹੈ ਉਹਨਾਂ ਦਾ ਆਇਆ ਮਾਂ ਪਿਓ ਦਾ ਵੀ ਸਫਲ ਹੋ ਜਾਂਦਾ ਹੈ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧੰਨ ਜਿਹੜੇ ਦੀ ਮਾਓ ਆਏ ਸਫਲ ਸੀ ਉਹ ਮਾਂ ਵੀ ਧੰਨ ਹੈ ਅਤੇ ਉਹ ਪਰਿਵਾਰ ਧੰਨ ਹੈ ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ ਉਹ ਮਾਤਾ ਪਿਤਾ ਉਹ ਕੁੱਲ ਧੰਨ ਹੈ ਜਿਹਨੇ ਇਹੋ ਜਿਹੇ ਪੁੱਤਰ ਪੈਦਾ ਕਰਦੀਆਂ ਮਾਵਾਂ ਉਹ ਪਿਤਾ ਧੰਨ ਉਹ ਵੰਸ਼ ਧੰਨ ਜਿਨ੍ਹਾਂ ਵਿੱਚ ਇਹੋ ਜਿਹੇ ਪੁੱਤਰ ਪੈਦਾ ਹੁੰਦੇ ਵੀ ਧਰਮ ਦੀ ਖਾਤਰ ਆਪਣਾ ਸੀਸ ਦੇ ਦਿੰਦੇ ਹੈ ਗੁਰੂ ਦੇ ਨਿਮਿੱਤ ਆਪਣੀ ਜਾਨ ਦੇ ਦਿੰਦੇ ਹੈ ਗੁਰੂ ਨੂੰ ਆਪਣਾ ਅਰਪਣ ਕਰ ਦਿੰਦੇ ਹੈ ਇਸੇ ਤਰ੍ਹਾਂ ਕਵੀ ਜੀ ਇੱਥੇ ਉਹੀ ਕਹਿ ਰਿਹਾ ਵੀ ਭਾਈ ਇਹ ਖਾਲਸਾ ਜੀ ਉਹ ਧੰਨ ਹੈ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਗੁਰੂ ਦੇ ਨਿਮਿੱਤ ਖਾਲਸੇ ਦੇ ਵਿੱਚ ਰਹਿ ਕੇ ਸ਼ਹੀਦੀ ਪਾਈ ਅਤੇ ਉਹ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਸ਼ਹੀਦਾਂ ਦੇ ਡੇਰੇ ਪਈਏ ਸੱਚਖੰਡ ਧਾਮ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸਾ ਹੈ ਉੱਥੇ ਜਿੱਥੇ ਸਿੰਘ ਸ਼ਹੀਦ ਜੋ ਗੁਰੂ ਜੀ ਨਾਲ ਜੰਗ ਯੁੱਧ ਕਰਦੇ ਰਹੇ ਹੈ ਜਿੱਥੇ ਉਹਨਾਂ ਦਾ ਡੇਰਾ ਸਥਾਨ ਹੈ ਨਾ ਉਹਦੇ ਵਿੱਚ ਜਾ ਰਲੇ ਮੁਖੀ ਹੋ ਕੇ
ਵੀਰ ਪੈਗੰਬਰ ਫੜਕਣ ਘੇਰੇ
ਜਿਨ੍ਹਾਂ ਨੇ ਸ਼ਹੀਦਾਂ ਨੇ ਪੀਰ ਪੈਗੰਬਰ ਵੀ ਹੱਥਾਂ ਵਿੱਚ ਫੜ ਕੇ ਘੇਰੇ ਹੋਏ ਹੈ ਕਿਵੇਂ ਜਿੱਥੇ ਆ ਕਲਾਮਾਂ ਚੱਲਦੀਆਂ ਹੋਣ ਪੀਰ ਪੈਗੰਬਰਾਂ ਦਾ ਜਿੱਥੇ ਜ਼ੋਰ ਹੋ ਜਾਏ ਨਾ ਜਿਸ ਘਰ ਵਿੱਚ ਅਤੇ ਉੱਥੇ ਸਾਧ ਸੰਗਤ ਜੀ ਜਿੱਥੇ ਸਿੰਘ ਸ਼ਹੀਦਾਂ ਦਾ ਪੈਰਾ ਹੋ ਜਾਏ ਨਾ ਉੱਥੇ ਕੋਈ ਪੀਰ ਪੈਗੰਬਰ ਨਹੀਂ ਬੌੜਦਾ ਹੈ ਉੱਥੇ ਨਹੀਂ ਉਹ ਕੋਈ ਲਾਗੇ ਆਉਂਦਾ ਜਿਸ ਸਿੰਘ ਸ਼ਹੀਦ ਹੋ ਜਾਣ ਸਿੰਘ ਸ਼ਹੀਦ ਮਹਾਨ ਹੈ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੀ ਮਹਾਨਤਾ ਵੀ ਨਿਸ਼ਾਨ ਸਾਹਿਬ ਦੇ ਕੋਲ ਹਮੇਸ਼ਾ ਹੀ ਸਿੰਘ ਸ਼ਹੀਦ ਰਹਿੰਦੇ ਹੈ ਗੁਰੂ ਦੇ ਦਰਬਾਰਾਂ ਵਿੱਚ ਸਿੰਘ ਸ਼ਹੀਦ ਵੱਸਦੇ ਹੈ ਪਹਿਰਾ ਰਹਿੰਦਾ ਹੈ ਇਸੇ ਤਰ੍ਹਾਂ ਇਹਦੇ ਗੱਲ ਕੀ ਵੀ ਜਿਨ੍ਹਾਂ ਦੀ ਕਮਾਈ ਹੈ ਉਹਨਾਂ ਨੂੰ ਇਹੀ ਕੁਝ ਨਜ਼ਰ ਆਉਂਦਾ ਹੈ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਨਹੀਂ ਤਾਂ ਅਸੀਂ ਤਾਂ ਗੱਲ ਹੀ ਮੁਕਾ ਦਿੱਤੀ ਫਲਾਣਾ ਕਿਸੇ ਸਮੇਂ ਸ਼ਹੀਦ ਉਹ ਤਾਂ ਹੁਣ ਚੜ੍ਹਾਈ ਕਰ ਗਿਆ ਹੁਣ ਹੈ ਨਹੀਂ ਉਹ ਸਾਡੇ ਵਰਗੇ ਨਹੀਂ ਹੈ ਸਾਡੇ ਵਰਗੇ ਭੂਤ ਪ੍ਰੇਤ ਅਤੇ ਬਿੱਲੀਆਂ ਕੁੱਤੇ ਬਣਦੇ ਆ ਜਿਹੜੇ ਗੁਰੂ ਦੇ ਨਿਮਿੱਤ ਸੀਸ ਦਿੰਦੇ ਨਾ ਸ਼ਹੀਦ ਸਿੰਘ ਉਹਦੇ ਸਾਧ ਸੰਗਤ ਜੀ ਉਹਨਾਂ ਦੇ ਸਦਾ ਇਹ ਗੁਰੂ ਘਰਾਂ 'ਚ ਪੈਰੇ ਰਹਿੰਦੇ ਹੈ ਇਸ ਤਰ੍ਹਾਂ ਜਿੱਥੇ ਕਹਿੰਦੇ ਪੀਰ ਪੈਗੰਬਰਾਂ ਨੂੰ ਜਿਨ੍ਹਾਂ ਨੇ ਘੇਰਿਆ ਹੋਇਆ ਜਿਹੜੇ ਸ਼ਹੀਦ ਸਿੰਘਾਂ ਦੇ ਵੱਸ ਹੈ ਜਿਹੜੇ ਸ਼ਹੀਦ ਸਿੰਘ ਜਿੱਥੇ ਆ ਜਾਣ ਉੱਥੇ ਪੀਰ ਪੈਗੰਬਰ ਕਿਸੇ ਦੀ ਨਹੀਂ ਚੱਲਦੀ ਹੈ ਐਸੇ ਮਹਾਨ ਉਸ ਥਾਂ ਦੇ ਜਾ ਰਲੇ ਹਨ
ਸ਼ਹੀਦੀ ਵੱਡੀ ਬੋਤਾ ਸਿੰਘ ਲਈ
ਇਸ ਤਰ੍ਹਾਂ ਭਾਈ ਬੋਤਾ ਸਿੰਘ ਨੇ ਸ਼ਹੀਦੀ ਬੜੀ ਵੱਡੀ ਲਈ ਹੈ ਇਹ ਵੱਡੀ ਕਿਉਂ ਹੈ ਸਾਧ ਸੰਗਤ ਜੀ ਹੁਣ ਵੇਖ ਲਓ ਆ ਸਮਾਂ ਹੈ ਪੰਜਾਬ ਵਿੱਚ ਹੁਣ ਕੋਈ ਸਰਕਾਰ ਇਹੋ ਜਿਹਾ ਕੰਮ ਕਰਦੇ ਵੀ ਸਿੰਘ ਕੋਈ ਰਹਿਣ ਨਹੀਂ ਦੇਣਾ ਹੈ ਬਿਲਕੁਲ ਹੀ ਖਤਮ ਕਰਦੇ ਦੇਖਿਆ ਵੀ ਕੋਈ ਸਿੰਘ ਨਾ ਲੱਭੇ ਅਤੇ ਸਾਰੇ ਜਿਹੜੇ ਹੋਰ ਹੀ ਜਾਤਾਂ ਦੇ ਤੁਰੇ ਫਿਰਨ ਅਤੇ ਸਿੱਖ ਨਾਮ ਦੀ ਕੋਈ ਚੀਜ਼ ਨਾ ਰਹਿ ਜਾਏ ਅਤੇ ਫਿਰ ਇੱਕ ਸਿੰਘ ਕਿਤੇ ਖੜ੍ਹਾ ਹੋਵੇ ਅਤੇ ਸਰਕਾਰ ਨਾਲ ਪੰਗਾ ਲੈ ਲਏ ਪੰਜਾਬ ਦੇ ਵਿੱਚ ਉਹਦੀ ਜਿਹੜੀ ਕਥਾ ਹੈ ਕੋਈ ਕਰ ਸਕਦਾ ਹੈ ਕਿੰਨੀ ਮਹਾਨ ਕਥਾ ਉਹਦੀ ਵੀ ਜਦੋਂ ਪਤਾ ਵੀ ਸਿੰਘ ਕੋਈ ਹੈ ਨਹੀਂ ਤਾਂ ਇੱਕ ਜਣਾ ਕੀ ਕਰ ਸਕਦਾ ਹੈ ਉਸ ਵਕਤ ਇਹੀ ਹਿਸਾਬ ਸੀ ਕੋਈ ਸਿੰਘ ਨਹੀਂ ਸੀ ਕੋਈ ਸਿੱਖ ਨਹੀਂ ਰਹਿ ਗਿਆ, ਸਾਰੇ ਖਿੰਡ ਪੁੰਡ ਗਏ, ਇਲਾਕਿਆਂ ਦੂਜਿਆਂ ਚਲੇ ਗਏ। ਪਰ ਭਾਈ ਬੋਤਾ ਸਿੰਘ ਹੁਣ ਜਿਹੜੇ ਉਹ ਗਏ ਨਾ, ਅਤੇ ਐਵੇਂ ਝੱਲਾਂ ਵਿੱਚ ਦਿਨ ਕੱਢਦੇ ਰਹੇ ਸਾਗ ਪੱਤੇ ਖਾ ਕੇ। ਅਤੇ ਜਦੋਂ ਉਹ ਜਦੋਂ ਬੋਲੀ ਮਾਰੀ ਉਹ ਦੋ ਜੱਟਾਂ ਨੇ ਵੀ, ਤਾਂ ਗਿੱਦੜ ਹੈ ਕੋਈ ਸਿੰਘ ਨਹੀਂ ਹੈ, ਸਿੰਘ ਤਾਂ ਲੜਦੇ ਹੁੰਦੇ ਆ। ਉਹ ਗੱਲ ਨੂੰ ਲੈ ਕੇ ਫਿਰ ਐਸਾ ਵੇਖ ਲਓ ਸਿੱਖੀ ਕਮਾਈ ਹੈ ਗੁਰੂ ਦੀ, ਉਹ ਚੁੰਗੀ ਲਾ ਦਿੱਤੀ ਜਾਣ ਕੇ ਛੇੜ ਛੇੜਨ ਵਾਸਤੇ ਵੀ ਖਾਲਸਾ ਜਿੰਦਾ ਹੈ, ਖਾਲਸਾ ਅਮਰ ਹੈ, ਜਿਹੜੇ ਅਮਰ ਹੋਣ ਉਹ ਕਦੀ ਮਰਦੇ ਨਹੀਂ ਹੈ। ਇਸ ਕਰਕੇ ਉਹਨਾਂ ਨੇ ਜੰਗ ਕੀਤਾ। ਉਹ ਕਿੰਨੇ ਜਾਣੇ ਸਨ? ਇੱਧਰ ਦੋ ਸਿੰਘ ਸਨ। ਇਸ ਤਰ੍ਹਾਂ ਇਹਨਾਂ ਨੇ ਸ਼ਹੀਦੀ ਜਿਹੜੀ ਹੈ ਨਾ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜੀ ਨੇ ਵੱਡੀ ਪਾਈ ਹੈ, ਮਹਾਨ ਪਾਈ, ਜਿਨ੍ਹਾਂ ਨੇ ਇਹ ਕੋਈ ਨਾ ਸਿੰਘ ਹੁੰਦਿਆਂ ਹੋਇਆਂ ਵੀ ਹਿੰਮਤ ਰੱਖੀ।
ਰਤਨ ਸਿੰਘ ਸੁਣ ਸੋਈ ਕਹੀ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਆਪਣੇ ਵੱਡਿਆਂ ਵਡੇਰਿਆਂ ਤੋਂ ਇਸ ਕਥਾ ਸੁਣੀ ਹੈ, ਜਿਵੇਂ ਅੱਗੇ ਤੋਂ ਅੱਗੇ ਮੈਂ ਕਥਾ ਸੁਣੀ ਹੋਰ ਸਿੱਖਾਂ ਤੋਂ, ਮਹਾਨ ਤੋਂ, ਉਹ ਮੈਂ ਇੱਥੇ ਕਹਿ ਰੱਖੀ ਹੈ, ਉਹ ਆਪ ਜੀ ਨੂੰ ਖਾਲਸਾ ਜੀ ਸੁਣਾਈ ਹੈ। ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ, ਹੁਣ ਜੋ ਭਾਈ ਸੁੱਖਾ ਸਿੰਘ ਜੀ ਹੋਏ ਹੈ ਕੰਬੋ ਕੀ ਮਾੜੀ ਦੇ, ਅਤੇ ਜਿਹੜਾ ਤਰਨ ਤਾਰਨ ਇਲਾਕੇ ਵਿੱਚ ਪਹਿਲਾਂ ਇਹ ਲਾਹੌਰ ਦੇ ਵਿੱਚ ਪਿੰਡ ਪੈਂਦਾ ਸੀ, ਫਿਰ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਸੀ, ਕਿਉਂਕਿ ਤਰਨ ਤਾਰਨ ਦੇ ਬਾਅਦ ਵਿੱਚ ਹੁਣ ਬਣਿਆ ਹੈ, ਹੁਣ ਤਰਨ ਤਾਰਨ ਸਾਹਿਬ ਵਿਖੇ ਵਿੱਚ ਆਉਂਦਾ ਹੈ ਜ਼ਿਲ੍ਹੇ ਵਿੱਚ, ਭਿੱਖੀ ਪਿੰਡ ਤੋਂ ਪਹੂ ਪਿੰਡ, ਪਹੂ ਪਿੰਡ ਤੋਂ 8-10 ਕਿਲੋਮੀਟਰ ਦੀ ਵਿੱਚ ਦੇ ਹੈ ਮਾੜੀ ਕੰਬੋਗੀ, ਭਾਈ ਸੁੱਖਾ ਸਿੰਘ ਜੀ ਦਾ ਪਿੰਡ, ਜਿਨ੍ਹਾਂ ਨੇ ਸਾਧ ਸੰਗਤ ਜੀ ਸਾਨੂੰ ਚੋਣਵਾਂ ਮਾੜਾ ਜਿਹਾ ਥੋੜ੍ਹਾ ਜਿਹਾ ਇਤਿਹਾਸ ਆਉਂਦਾ ਵੀ ਇਹਨਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਭਾਈ ਮਹਿਤਾਬ ਸਿੰਘ ਨਾਲ, ਸਾਨੂੰ ਇੰਨਾ ਕੁ ਪਤਾ। ਪਰ ਭਾਈ ਸੁੱਖਾ ਸਿੰਘ ਜੀ ਨੇ ਪੰਥ ਵਾਸਤੇ ਹੋਰ ਵੀ ਬਹੁਤ ਜਿਹੜੇ ਕਾਰਜ ਕੀਤੇ ਹਨ, ਉਹ ਜਿਹੜੀ ਕਥਾ ਜਿਵੇਂ ਉਹਨਾਂ ਨੇ ਸਿੱਖੀ ਵਾਸਤੇ ਪੰਥ ਵਾਸਤੇ ਜਿਹੜੀਆਂ ਜੰਗਾਂ ਲੜੀਆਂ ਉਹਦਾ ਅੱਜ ਜ਼ਿਕਰ ਆ ਰਿਹਾ ਹੈ, ਅਤੇ ਨਾਲੇ ਉਹਨਾਂ ਦੀ ਮੁੱਢ ਦੀ ਕਥਾ ਆ ਰਹੀ, ਮੁੱਢ ਕਿਵੇਂ ਵੀ ਭਾਈ ਸੁੱਖਾ ਸਿੰਘ ਜੀ ਕਿੱਥੋਂ ਦੇ ਸਨ, ਕੌਣ ਸਨ, ਅਤੇ ਉਹ ਕਿਵੇਂ ਸਿੱਖੀ ਦਾ ਚਾਅ ਜਾ ਗਿਆ। ਭਾਈ ਸੁੱਖਾ ਸਿੰਘ ਜੀ ਨੇ, ਕਿਉਂਕਿ ਇਹ ਤਾਂ ਕਵੀ ਨੇ ਸਾਖੀ ਲਿਖੀ ਹੈ, ਕਿਉਂਕਿ ਭਾਈ ਰਤਨ ਸਿੰਘ ਭੰਗੂ ਜੀ ਦੇ ਪਿਤਾ ਰਾਏ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਇਹਨਾਂ ਦੇ ਦਾਦਾ ਜੀ ਸਨ, ਅਤੇ ਦਾਦਾ ਜੀ ਨਾਲ ਹੀ ਰਹੇ ਹੈ ਭਾਈ ਸੁੱਖਾ ਸਿੰਘ ਜੀ, ਇਸ ਕਰਕੇ ਉਹ ਇਕੱਠੇ ਰਹਿਣ ਕਰਕੇ ਸਾਰੀ ਉਹਨਾਂ ਭਾਈ ਮਹਿਤਾਬ ਸਿੰਘ ਪਤਾ ਸੀ, ਉਹਨਾਂ ਨੇ ਜਿਹੜੀ ਆਪਣੇ ਇਸ ਪੋਤਰੇ ਭਾਈ ਰਤਨ ਸਿੰਘ ਭੰਗੂ ਜੀ ਨੂੰ ਕਥਾ ਸੁਣਾਈ, ਆਪਣੇ ਪੁੱਤਰ ਰਾਏ ਸਿੰਘ ਨੂੰ ਸੁਣਾਈ, ਉਹ ਅੱਗੇ ਤੋਂ ਅੱਗੇ ਜਿਵੇਂ ਕਥਾ ਸੁਣੀ ਭਾਈ ਰਤਨ ਸਿੰਘ ਭੰਗੂ ਜੀ ਨੇ, ਕਹਿੰਦੇ ਜਿਵੇਂ ਮੈਂ ਆਪਣੇ ਵੱਡਿਆਂ ਵਡੇਰਿਆਂ ਤੋਂ ਕਥਾ ਸੁਣੀ ਭਾਈ ਸੁੱਖਾ ਸਿੰਘ ਜੀ ਦੀ, ਉਹ ਸਾਖੀ ਹੁਣ ਸੁਣੋ ਖਾਲਸਾ ਜੀ।
ਸੁਣੀਏ ਮਨ ਚਿੱਤ ਲਾਏ।
ਮਨ ਚਿੱਤ ਲਾ ਕੇ ਅਤੇ ਫਿਰ ਇਹ ਸਾਖੀ ਸੁਣੋ। ਮਨ ਚਿੱਤ ਲਾਉਣ ਦਾ ਮਤਲਬ ਕਿ ਜੇ ਗੁਰੂ ਦਰਬਾਰ 'ਚ ਬੈਠੇ ਹਾਂ ਅਤੇ ਮਨ ਨਹੀਂ ਟਿਕਾਣੇ ਹੈ, ਕਿਉਂਕਿ ਮਨ ਦਾ ਸੁਭਾਅ ਹੀ ਦਸੇ ਦਿਸ਼ਾਵਾਂ 'ਚ ਦੌੜਨਾ, ਅਤੇ ਚਿੱਤ ਨਾ ਲੱਗਣਾ, ਚਿੱਤ ਬਣੀਆਂ ਸੋਚੀ ਜਾਣੀਆਂ, ਫਲਾਣਾ ਕੰਮ ਕਰਨਾ ਸੀ, ਟਿਕਾਣਾ ਕੰਮ ਕਰਨਾ ਸੀ, ਉਹ ਘਰ ਵਿੱਚ ਉਹ ਕਰ ਲਈਏ, ਉਹ ਫਿਰ ਚਿੱਤ ਦੀ ਬਿਰਤੀ ਨਾ ਲੱਗਣ ਕਰਕੇ ਕਦੇ ਧਿਆਨ ਨਹੀਂ ਰਹਿੰਦਾ ਕਥਾ ਵੱਲ। ਮਨ ਵੀ ਜਿਹੜਾ ਹੈ ਉਹ ਵੀ ਚੰਚਲ ਹੀ ਹੈ, ਮਨ ਦਾ ਸੁਭਾਅ ਵੀ ਜਿਵੇਂ ਗੁਰੂ ਘਰ ਦੀ ਆਵਾਜ਼ ਵੇਖ ਲਓ ਕਿੰਨੀ ਦੂਰ ਤੱਕ ਜਾਂਦੀ ਹੈ, ਇਹ ਮਨ ਇਹ ਆਵਾਜ਼ ਨਹੀਂ ਸੁਣਦਾ ਹੈ, ਅਤੇ ਜੇ ਗਾਣੇ ਲੱਗੇ ਹੋਣ ਮਨ ਉੱਧਰ ਚੱਟ ਹੋ ਜਾਂਦਾ, ਚੱਟ ਉਹ ਗੱਲ ਸੁਣ ਲੈਂਦਾ ਹੈ, ਗੁਰੂ ਵੱਲ ਅੱਖਾਂ ਧਿਆਨ ਨਹੀਂ ਕਰਦੀਆਂ ਹੈ, ਪਰ ਜੇ ਕਿਤੇ ਮਾੜਾ ਕੰਮ ਹੋ ਰਿਹਾ ਹੋਵੇ ਅੱਖਾਂ ਬੜੀ ਛੇਤੀ ਕੰਮ ਕਰਦੀਆਂ ਹੈ। ਅਤੇ ਇਸੇ ਤਰ੍ਹਾਂ ਇਹ ਮਨ ਜਿਹੜਾ ਹੈ ਸਾਧ ਸੰਗਤ ਜੀ ਚੰਚਲ ਹੈ, ਜਿਹੜਾ ਚਿੱਤ ਹੈ ਇਹ ਵੀ ਜਿਹੜਾ ਹੈ ਚਿਤਵਣੀਆਂ ਕਰਦਾ ਰਹਿੰਦਾ ਹੈ। ਮਨ ਨੂੰ ਕਿਹਾ ਹੈ ਗੁਰੂ ਜੀ ਨੇ, ਇਹ ਮਨ ਚੰਚਲ ਚਤੁਰਾਈ ਗਿਣੇ ਨਾ ਪਾਇਆ, ਇਹ ਜਿਹੜਾ ਮਨ ਬੜਾ ਚੰਚਲ ਹੈ, ਚਤੁਰਾਈ ਬੜੀ ਕਰਦਾ ਹੈ, ਚਤੁਰਾਈ ਨਾਲ ਕਿਸੇ ਨੇ ਰੱਬ ਨੂੰ ਪਾਇਆ ਨਹੀਂ। ਇਸੇ ਤਰ੍ਹਾਂ ਜਿਹੜਾ ਚਿੱਤ ਹੈ, ਭਗਤ ਧੰਨਾ ਜੀ ਕਹਿੰਦੇ ਹੈ, ਰੇ ਚਿੱਤ ਚੇਤ ਸੁਕੀਨਾ ਦਇਆਲ ਦਮੋਦਰ, ਹੇ ਮੇਰੇ ਚਿੱਤ ਤੂੰ ਕੀ ਚਿਤਵਣੀਆਂ ਕਰਦਾ ਰਹਿੰਦਾ ਹੈ, ਕੀ ਤੂੰ ਆਪਣੇ ਆਪ 'ਚ ਸੋਚਦਾ ਰਹਿੰਦਾ ਹੈ, ਉਹ ਚੇਤੇ ਕਰ, ਚਿੱਤ ਵਿੱਚ ਜੇ ਚੇਤੇ ਕਰਨਾ ਤਾਂ ਉਹ ਰੱਬ ਨੂੰ ਚੇਤੇ ਕਰ। ਇੱਥੇ ਉਹੀ ਕਵੀ ਜੀ ਕਹਿ ਰਹੇ ਖਾਲਸਾ ਜੀ, ਭਾਈ ਸੁੱਖਾ ਸਿੰਘ ਜੀ ਦੀ ਜਿਹੜੀ ਬਹਾਦਰੀ ਹੈ, ਜਿਵੇਂ ਉਹਨਾਂ ਨੇ ਪੰਥ ਦੇ ਵਾਸਤੇ ਸੀਸ ਲੇਖੇ ਲਾਏ, ਜਿਵੇਂ ਜੰਗ ਯੁੱਧ ਕੀਤੇ, ਉਹ ਕਥਾ ਮੈਂ ਤੁਹਾਨੂੰ ਮੁੱਢ ਤੋਂ ਸੁਣਾ ਰਿਹਾ ਹਾਂ। ਮਨ ਚਿੱਤ ਲਾ ਕੇ ਧਿਆਨ ਦੇ ਕੇ ਸੁਣੋ ਜੀ।
ਕੰਬੋ ਕੀ ਮਾੜੀ ਭਇਓ।
ਕੰਬੋ ਕੀ ਮਾੜੀ, ਇਹ ਪਿੰਡ ਦਾ ਨਾਂ ਹੈ ਮਾੜੀ ਕੰਬੋ ਕੀ, ਅਤੇ ਕਹਿੰਦੇ ਮਾੜੀ ਕੀ ਕੰਬੀ, ਮਾੜੀ ਕੰਬੋ ਜਿਹੜੀ ਮਾੜ ਹੈ ਨਾ, ਕੰਬੋ ਕੀ ਮਾੜੀ ਪਿੰਡ, ਉੱਥੋਂ ਦੇ ਸਨ ਭਾਈ ਸੁੱਖਾ ਸਿੰਘ ਜੀ ਤਰਨ ਤਾਰਨ ਜਿਹੜਾ ਸੀ
ਜਾਤ ਤਰਖਾਣ ਕਹਾਏ
ਜਾਤ ਸੀ ਤਰਖਾਣਾ ਦੀ ਪਹਿਲਾਂ ਜਦੋਂ ਤਰਖਾਣਾ ਵਿੱਚ ਸਿੱਖੀ ਧਾਰਨ ਕੀਤੀ ਉਹ ਕੌਣ ਸਨ ਭਾਈ ਲਾਲੋ ਜੀ ਜਿਨ੍ਹਾਂ ਦੇ ਘਰ ਵਿੱਚ ਜਾ ਕੇ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ 30 ਦਿਨ ਦੇ ਕਰੀਬ ਰਹੇ ਸਤਿਗੁਰੂ ਜੀ 25 ਦਿਨ ਪਹਿਲਾਂ 5 ਦਿਨ ਮਗਰੋਂ ਅਤੇ ਇੱਥੇ ਜਿਹੜਾ ਉਹ ਮਲਕ ਭਾਗੋ ਸੀ ਜਦੋਂ ਉਹਨੇ ਬ੍ਰਹਮ ਭੋਜ ਕੀਤਾ ਤਾਂ ਉਹਨੇ ਸਤਿਗੁਰੂ ਜੀ ਨੂੰ ਬੁਲਾਇਆ ਵੀ ਮੇਰੇ ਕੋਲੋਂ ਪ੍ਰਸ਼ਾਦਾ ਛਕੋ ਗੁਰੂ ਜੀ ਗਏ ਨਾ ਉਹ ਧੱਕੇ ਨਾਲ ਕਹਿਣ ਲੱਗਾ ਵੀ ਤੁਸੀਂ ਮੇਰੇ ਘਰ ਛਕਦੇ ਹੋ ਕਿ ਨਹੀਂ ਛਕਦੇ ਹੋ ਗੁਰੂ ਜੀ ਕਹਿਣ ਲੱਗੇ ਵੀ ਠੀਕ ਆ ਜਾਂਦੇ ਹਾਂ ਫਿਰ ਜੇ ਤੂੰ ਕਹਿੰਦਾ ਹੈ ਸਤਿਗੁਰੂ ਜੀ ਨੂੰ ਕਿਸੇ ਦਾ ਡਰ ਤਾਂ ਹੈ ਨਹੀਂ ਪਰ ਗੁਰੂ ਜੀ ਜਿਹਦਾ ਪੜਦਾ ਜਾਹਰ ਨਹੀਂ ਸੀ ਕਰਨਾ ਚਾਹੁੰਦੇ ਪਰ ਇਹਨੇ ਆਪਣਾ ਪੜਦਾ ਜਿਹਾ ਰਾਬੇ ਕਰਾਇਆ ਘਰ ਬੁਲਾਇਆ ਜਦੋਂ ਇਹ ਸਤਿਗੁਰੂ ਜੀ ਕਹਿੰਦੇ ਪੂੜੀਆਂ ਖੀਰ ਰੱਖੀਆਂ ਅਤੇ ਉਸ ਵਕਤ ਗੁਰੂ ਜੀ ਨੇ ਉਹਦੀਆਂ ਪੌੜੀਆਂ ਹੱਥ ਵਿੱਚ ਲਈਆਂ ਇੱਕ ਹੱਥ ਪੌੜੀਆਂ ਇੱਕ ਹੱਥ ਭਾਈ ਲਾਲੋ ਜੋ ਤਰਖਾਣ ਜਾਤ ਵਿੱਚੋਂ ਸੀ ਇਹਦਾ ਪ੍ਰਸ਼ਾਦਾ ਜਿਹੜਾ ਕੋਦਰੇ ਦਾ ਬਣਿਆ ਸੀ ਉਹ ਰੁੱਖਾ ਮਿਸਾ ਟੋਟਾ ਲਿਆ ਹੱਥ ਵਿੱਚ ਜਦੋਂ ਨਿਚੋੜਿਆ ਇਹ ਭਾਈ ਲਾਲੋ ਦੇ ਪ੍ਰਸ਼ਾਦੇ ਵਿੱਚੋਂ ਮਿਹਨਤ ਮੁਸ਼ੱਕਤ ਦੀ ਕਮਾਈ ਕੀਤੀ ਸੀ ਹੱਕ ਦੀ ਕਮਾਈ ਸੀ ਜਿਹਦੇ ਕਰਕੇ ਦੁੱਧ ਨਿਕਲਿਆ ਦੂਜੇ ਪਾਸੋਂ ਜਿਹੜਾ ਖੂਨ ਨਿਕਲਿਆ ਸਤਿਗੁਰੂ ਜੀ ਨੇ ਦੱਸਿਆ ਵੀ ਜਿਹੜਾ ਮਲਕ ਭਾਗੋ ਇਹ ਮਜ਼ਲੂਮਾਂ ਗਰੀਬਾਂ ਦਾ ਧੋਖਾ ਕਰਦਾ ਹੈ ਇਸੇ ਕਰਕੇ ਉਹ ਗਰੀਬਾਂ ਦੇ ਜਿਹੜੇ ਹੈ ਇਹਨੇ ਜ਼ੁਲਮ ਕਰਕੇ ਜਿਹੜਾ ਹੈ ਰੋਟੀ ਬਣਾਈ ਹੈ ਇਹਨੇ ਤਾਂ ਇਹਨੇ ਬ੍ਰਹਮ ਭੋਜ ਕੀਤਾ ਤਾਂ ਬ੍ਰਹਮ ਭੋਜ ਨਹੀਂ ਹੈ ਇਹਦੇ ਕੋਈ ਅਣਚਾਰੀ ਕਾ ਧਾਨ ਹੀ ਹੈ ਇਸ ਕਰਕੇ ਖੂਨ ਨਿਕਲਿਆ ਹੈ ਇੱਥੇ ਉਹੀ ਬਰਾਦਰੀ ਹੈ ਤਰਖਾਣ ਭਾਈ ਲਾਲੋ ਜੀ ਦੀ ਅਤੇ ਉਹੀ ਤਰਖਾਣ ਗੋਦ ਹੈ ਬਰਾਦਰੀ ਹੈ ਭਾਈ ਸੁੱਖਾ ਸਿੰਘ ਜੀ ਦੀ ਇਸ ਤਰ੍ਹਾਂ ਤਰਖਾਣ ਬਰਾਦਰੀ ਵਿੱਚੋਂ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਗੀ ਪਿੰਡ ਦੇ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਹੋਏ ਹਨ ਜਦੋਂ ਭਾਈ ਸੁੱਖਾ ਸਿੰਘ ਜੀ 12 ਕੁ ਸਾਲਾਂ ਦੀ ਉਮਰ ਦੇ ਹੋ ਗਏ ਮਾਤਾ ਪਿਤਾ ਨੇ ਇਹਨਾਂ ਦਾ ਵਿਆਹ ਕਰ ਦਿੱਤਾ ਕਿਉਂਕਿ ਪਹਿਲਾਂ ਜਿਹੜੇ ਵਿਆਹ ਸੀ ਛੋਟੀ ਉਮਰ ਵਿੱਚ ਹੋ ਜਾਂਦੇ ਸੀ ਵੀ ਆਪਣੇ ਧੰਦਿਆਂ ਵਿੱਚ ਲੱਗ ਜਾਵੇਗਾ ਬੱਚਾ ਅਤੇ ਅੱਜ ਪੰਜਾਬ ਤੋਂ ਬਾਹਰ ਚਲੇ ਜਾਓ MP ਵੱਲ ਅੱਜ ਵੀ ਉੱਥੇ ਕੋਈ 7-8 ਸਾਲ ਦਾ ਜਿਹੜਾ ਬੱਚਾ ਹੈ ਉਹ ਬਈਏ ਲੋਕ ਉਹਦੀ ਸ਼ਾਦੀ ਕਰ ਦਿੰਦੇ ਹੈ ਥੋੜ੍ਹਾ ਵੱਡਾ ਹੋਣ 'ਤੇ ਵਿਆਹ ਲਿਆਉਂਦੇ ਹੈ ਪਰ ਉਹ ਮੰਗ ਮੰਗਾਵਾ ਜਿਹੜਾ ਉਹ ਛੋਟੀ ਉਮਰ 6 ਸਾਲ ਤੋਂ ਕਰ ਦਿੰਦੇ ਹੈ ਇਸ ਤਰ੍ਹਾਂ ਵੀ ਸੁਣਿਆ ਜਾਂਦਾ ਵਿਦਵਾਨ ਦੱਸਦੇ ਆ ਵੀ ਪਹਿਲਾਂ ਤਾਂ ਪਰਾਤ 'ਚ ਬਿਠਾ ਕੇ ਉਹ ਫੇਰੇ ਜੀ ਘੁਮਾ ਦਿੰਦੇ ਹੁੰਦੇ ਬੱਚਿਆਂ ਦੇ ਕਈ ਗੋਦੀਆਂ 'ਤੇ ਘੁਮਾ ਦਿੰਦੇ ਹੁੰਦੇ ਸੀ ਵੀ ਬਚਪਨ ਤੋਂ ਬੱਚੇ ਨੂੰ ਵਰ ਦੇਣਾ ਵੀ ਇਹਦਾ ਫਲਾਣੇ ਦੀ ਸ਼ਾਦੀ ਇਹਦੇ ਨਾਲ ਪੱਕੀ ਹੈ ਇਸ ਤਰ੍ਹਾਂ 12 ਕੁ ਸਾਲ ਦੀ ਉਮਰ ਸੀ 18ਵੀਂ ਸਦੀ ਦੀ ਗੱਲ ਹੈ ਅਤੇ 12 ਸਾਲਾਂ ਦੀ ਉਮਰ ਵਿੱਚ ਭਾਈ ਸੁੱਖਾ ਸਿੰਘ ਜੀ ਦੀ ਸ਼ਾਦੀ ਕਰ ਦਿੱਤੀ ਵਿਆਹ ਕਰ ਦਿੱਤਾ ਮਾਤਾ ਪਿਤਾ ਨੇ ਇੱਧਰੋਂ ਪਹਿਲਾਂ ਕਿਉਂਕਿ ਸਿੱਖ ਜਿਹੜੇ ਇਸੇ ਤਰ੍ਹਾਂ ਜਿਵੇਂ ਅੱਜ ਵੀ ਕਈ ਅੰਮ੍ਰਿਤ ਛੱਕ ਕੇ ਨਹੀਂ ਖੁਸ਼ ਉਦੋਂ ਵੀ ਕਈ ਇਹੋ ਜਿਹੇ ਸਨ ਜਿਹੜੇ ਅੰਮ੍ਰਿਤ ਨਹੀਂ ਸੀ ਸਕਦੇ ਉਹ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਦੇ ਭੌਰੇ ਸਨ ਮੰਨਦੇ ਜ਼ਰੂਰ ਸੀ ਅਤੇ ਅੰਮ੍ਰਿਤ ਪਾਨ ਨਹੀਂ ਸੀ ਕਰਦੇ ਭਾਈ ਸੁੱਖਾ ਸਿੰਘ ਦੇ ਮਨ ਵਿੱਚ ਵੀ ਬੜਾ ਚਾਅ ਆ ਖਾਲਸੇ ਦਾ ਪਹਿਰਾਵਾ ਵੇਖਿਆ ਵੀ ਬਾਣਾ ਪਾਉਂਦੇ ਹੈ ਅਤੇ ਤਲਵਾਰ ਵੱਡੀ ਧਾਰਨ ਕਰਦੇ ਦਮਾਲਾ ਸਿਰ 'ਤੇ ਸਜਾਉਂਦੇ ਹੈ ਨੀਲਾ ਬਾਣਾ ਪਹਿਨਦੇ ਹੈ ਗੋਡਿਆਂ ਤੱਕ ਜਿਹੜਾ ਹੈ ਉਹ ਕਛਹਿਰਾ ਪਹਿਨਦੇ ਹੈ ਇਹ ਵੇਖ ਕੇ ਸਿੰਘਾਂ ਦੇ ਬਾਣੇ ਨੂੰ ਅਤੇ ਭਾਈ ਸੁੱਖਾ ਸਿੰਘ ਨੂੰ ਵੀ ਚਾਅ ਚੜਿਆ ਵੀ ਮੈਂ ਵੀ ਸਿੱਖੀ ਗੁਰੂ ਦੀ ਧਾਰਨ ਕਰਾਂ ਸਿੱਖੀ ਨੂੰ ਕਮਾਵਾਂ
ਅੰਮ੍ਰਿਤਸਰ ਜਾਏ
ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਉਸ ਵਕਤ ਹੈੱਡ ਗ੍ਰੰਥੀ ਸਨ ਭਾਈ ਮਣੀ ਸਿੰਘ ਜੀ ਅਤੇ ਭਾਈ ਮਣੀ ਸਿੰਘ ਜੀ ਪਾਸੋਂ ਆ ਕੇ ਅਤੇ ਭਾਈ ਸੁੱਖਾ ਸਿੰਘ ਜੀ ਨੇ ਅੰਮ੍ਰਿਤ ਛਕਿਆ
ਜੈ ਸਿੱਖ ਸੰਗਤ ਇਕੱਠੀ ਹੋਏ
ਅਤੇ ਭਾਈ ਸੁੱਖਾ ਸਿੰਘ ਜੀ ਦਾ ਇਹ ਨੇਮ ਸੀ ਵੀ ਜਿੱਥੇ ਵੀ ਸਾਧ ਸਿੰਘ ਜੀ ਸੰਗਤ ਇਕੱਠੀ ਹੋਣੀ ਭਾਵ ਜਿੱਥੇ ਕਿਤੇ ਸਮਾਗਮ ਹੋਣਾ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਅੰਮ੍ਰਿਤ ਵੇਲੇ ਸੰਗਤਾਂ ਨੇ ਆਪੋ ਆਪਣੇ ਕਈਆਂ ਨੇ ਘਰਾਂ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਵਾਉਣਾ ਅਤੇ ਜਿੱਥੇ ਵੀ ਕਿਤੇ 4-4 ਕੋਹ ਦੇ 5-5 ਕੋਹ ਦੇ ਇਹ ਕੀਰਤਨ ਹੋਣਾ ਕਿਸੇ ਦੇ ਘਰ ਭਾਈ ਸੁੱਖਾ ਸਿੰਘ ਜੀ ਦਾ ਇਹ ਨੇਮ ਸੀ ਵੀ ਜਿੱਥੇ ਸੰਗਤ ਇਕੱਠੀ ਹੋਣੀ ਉਹ ਗੁਰੂ ਦਾ ਕੀਰਤਨ ਹੋਣਾ ਅੰਮ੍ਰਿਤ ਵੇਲੇ
ਜਿਵੇਂ ਤਿਵੇਂ ਕਰਕੇ ਪਹੁੰਚੇ ਸੋਏ
ਜਿਵੇਂ ਤਿਵੇਂ ਕਰਕੇ ਵੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਪਤਾ ਲੱਗਣਾ ਵੀ ਫਲਾਣੇ ਦੇ ਘਰ ਕੀਰਤਨ ਹੈ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਹੋਣਾ ਤੇ ਉੱਥੇ ਹੀ ਨਿਤਨੇਮ ਦੇ ਨਾਲ ਜਾਣਾ
ਜੇ ਕੋ ਸਿੰਘ ਉਸ ਕੇ ਘਰ ਆਵੇ
ਤੇ ਜੇ ਕੋਈ ਸਿੰਘ ਉਹਨਾਂ ਦੇ ਘਰ ਆ ਜਾਂਦਾ ਭਾਈ ਸੁੱਖਾ ਸਿੰਘ ਦੇ ਅਤੇ ਸ਼ਹੀਦ ਬਿਲਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਵੀ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ ਹੈ ਨਾ, ਉਸ ਵਕਤ ਜਥੇ ਵਿੱਚ ਭਾਈ ਸੁੱਖਾ ਸਿੰਘ ਜੀ ਵੀ ਸਨ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਉੱਥੇ ਲਿਖਿਆ ਹੈ ਤਾਂ ਹੀ ਤਾਂ ਭਾਈ ਇੱਕ ਬਚਪਨ ਤੋਂ ਜਿਹੜਾ ਜਥੇ ਵਿੱਚ ਆ ਗਏ ਸਨ ਭਾਈ ਸੁੱਖਾ ਸਿੰਘ ਜੀ, ਜਦੋਂ ਅੰਮ੍ਰਿਤ ਛਕਿਆ ਉਸੇ ਵੇਲੇ ਹੀ ਇਹਨਾਂ ਨੇ ਧਾਰਨ ਕਰ ਲਿਆ ਜਥੇ ਵਿੱਚ ਆਉਣਾ ਜਾਣਾ। ਤੇ ਇਸੇ ਤਰ੍ਹਾਂ ਕਹਿੰਦੇ ਹਨ,
ਜੇ ਕੋ ਸਿੰਘ ਉਸਕੇ ਘਰ ਆਵੇ,
ਜੇ ਕੋਈ ਸਿੰਘ ਭਾਈ ਸੁੱਖਾ ਸਿੰਘ ਜੀ ਦੇ ਘਰ ਵਿਖੇ ਆਉਂਦਾ,
ਸੋ ਉਸਕੀ ਵਹਿਟਲ ਕਮਾਵੇ,
ਉਹਦੀ ਬੜੀ ਸੇਵਾ ਕਰਦੇ, ਉਹਨੂੰ ਗੁਰੂ ਕਾ ਸਿੱਖ ਜਾਣ ਕੇ ਵੀ ਸਿੱਖ ਕੋ ਬੁਲਾਏ ਬਾਣੀ ਭਾਉ ਕਰ ਕੁਰ ਖੇਤ ਅਸੋ ਮੇਰ ਜਗ ਫਲ ਸਿੱਖ ਕੋ ਜਵਾਏ ਕਾ। ਇਹ ਜਿਵੇਂ ਉਹ ਅਸਮੇ ਜਗ ਕੀਤਾ ਜਾਵੇ ਤੇ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ ਇੰਨਾ ਫਲ ਹੈ, ਕੁਰੂਕਸ਼ੇਤਰ ਯਾਤਰਾ ਕਰਦਾ ਜਿੰਨਾ ਫਲ ਹੈ, ਉਹ ਸਿੱਖ ਨੂੰ ਕੋਈ ਪਾਣੀ ਪ੍ਰੇਮ ਨਾ ਪਿਆ ਦੇ ਤੇ ਇੰਨਾ ਫਲ ਹੈ। ਉਹ ਸਿੱਖ ਦੀ ਮਹਾਨਤਾ ਜਾਣ ਕੇ ਵੀ ਗੁਰੂ ਦਾ ਸਿੰਘ ਸਾਡੇ ਘਰ ਹੈ, ਬੜੀ ਸੇਵਾ ਕਰਦੇ, ਉਹਦੀ ਟਹਿਲ ਕਮਾਈ ਮੁੱਠੀ ਛਾਪੀ ਕਰਦੇ, ਕਹਿੰਦੇ ਇਸ ਤਰ੍ਹਾਂ ਚੁਗਲਾਂ ਦੇ ਕੋਲ, ਕਿਉਂਕਿ ਚੁਗਲ ਸਾਰੇ ਥਾਏ ਵੱਸਦੇ ਸੀ ਆ, ਹਰਭਗਤ ਨਰਜਣੀਏ ਹੁਣ ਜੰਡਿਆਲੇ ਵਿੱਚ, ਆ ਗੁਰਦਾਸਪੁਰ ਵਿੱਚ, ਇਸੇ ਤਰ੍ਹਾਂ ਪੱਟੀ ਦੇ ਇਲਾਕੇ ਵਿੱਚ ਸਾਰੇ ਜਿਹੜੇ ਸੀ ਸਰਕਾਰ ਦੇ ਸਹਾਇਕ ਲੋਕ ਸਨ ਜਿਨ੍ਹਾਂ ਨੂੰ ਪੈਸੇ ਦੀ ਭੁੱਖ ਲੱਗੀ ਸੀ, ਅਤੇ ਉਹਨਾਂ ਨੇ ਚੁਗਲਾਂ ਦੇ ਪਾਸੇ ਗੱਲ ਗਈ ਵੀ ਸੁੱਖਾ ਸਿੰਘ ਹੈ, ਕਹਿੰਦੇ ਉਹ ਵੀ ਸਿੰਘਾਂ ਦੇ ਨਾਲ ਮਿਲ ਗਿਆ ਹੈ। ਉਹ ਚੁਗਲਾਂ ਨੇ ਜਾ ਕੇ ਗੱਲ ਕੀਤੀ ਉੱਥੇ ਵੀ ਜਕਰੀਆ ਖਾਂ ਇੱਕ ਹੋਰ ਟਾਊਟ ਖੜਾ ਹੋ ਗਿਆ ਸਿੰਘਾਂ ਦਾ, ਉਹ ਛੋਟਾ ਜਿਹਾ ਸਿੰਘ ਵੀ ਬਣ ਗਿਆ ਹੈ, ਅਤੇ ਇਸ ਕਰਕੇ ਨਾ ਫੌਜ ਦਾ ਟੋਟਾ ਜਿਹੜਾ ਲੈ ਕੇ ਅਤੇ ਚੜ੍ਹ ਆਏ ਭਾਈ ਸੁੱਖਾ ਸਿੰਘ ਦੇ ਪਿੰਡ। ਉਸ ਦਿਨ ਭਾਈ ਸੁੱਖਾ ਸਿੰਘ ਜੀ ਜਿਹੜੇ ਸੀ ਉਹ ਘਰ ਵਿੱਚ ਹੈ ਨਹੀਂ ਸੀ, ਇੱਧਰ ਉੱਧਰ ਆਸੇ ਪਾਸੇ ਸਨ। ਇਸ ਤਰ੍ਹਾਂ ਉਹ ਜਦੋਂ ਆਏ ਉਹਨਾਂ ਦੇ ਅੱਖੀ ਨਹੀਂ ਪਏ ਭਾਈ ਸੁੱਖਾ ਸਿੰਘ ਜੀ, ਭਾਈ ਸੁੱਖਾ ਸਿੰਘ ਜੀ ਇਹਨਾਂ ਦੇ ਅੱਖੀ ਨਹੀਂ ਪਏ। ਇਹ ਜਿਹੜੇ ਟੋਟੀ ਕ ਜਿਹੜੇ ਫੌਜ ਇਕੱਠੇ ਹੋ ਕੇ ਆਏ ਸੀ ਇਹ ਵੇਖ ਵੂ ਕੇ ਤੇ ਇਸ ਤਰ੍ਹਾਂ ਹੀ ਮੁੜ ਗਏ। ਜਦੋਂ ਫੌਜ ਜਿਹੜੀ ਮੁੜ ਗਈ ਹੈ ਉੱਥੋਂ ਚਲੀ ਗਈ ਹੈ, ਇਹ ਫੌਜ ਜਿਹੜੀ ਇਹਦੇ ਘਰ ਗਈ, ਉੱਥੇ ਪੁੱਛਿਆ ਤੇ ਵੇਖਿਆ ਕੁਝ ਮਿਲਿਆ ਨਾ ਤੇ ਫਿਰ ਮੁੜ ਗਈ, ਤੇ ਇਸ ਤਰ੍ਹਾਂ ਵਹੀ ਖਬਰ ਉਸ ਪਿਤਾ ਮਾਤਾ ਪਈ। ਇਹਦੇ ਜਿਹੜੇ ਮਾਤਾ ਪਿਤਾ ਸੀ ਨਾ ਭਾਈ ਸੁੱਖਾ ਸਿੰਘ ਜੀ ਦੇ, ਉਹਨਾਂ ਨੂੰ ਇਹ ਖਬਰ ਪਤਾ ਲੱਗੀ ਵੀ ਤੁਹਾਡੇ ਘਰ ਤੁਹਾਡੇ ਮੁੰਡੇ ਨੂੰ ਸੁੱਖੇ ਸਿੰਘ ਨੂੰ ਇਸ ਤਰ੍ਹਾਂ ਸਰਕਾਰੀ ਫੌਜ ਲੱਭਦੀ ਫਿਰਦੀ ਹੈ, ਇਹ ਇਹਨਾਂ ਨੂੰ ਗੱਲ ਪਤਾ ਲੱਗੀ ਅਤੇ ਇਹ ਹੁਣ ਉਹ ਜਦੋਂ ਇਹਦੇ ਮਾਤਾ ਪਿਤਾ ਨੂੰ ਖਬਰ ਹੋਈ, ਇੱਧਰੋਂ ਭਾਈ ਸੁੱਖਾ ਸਿੰਘ ਨੂੰ ਵੀ ਪਤਾ ਲੱਗ ਗਿਆ ਸੀ ਫੌਜ ਮੈਨੂੰ ਲੱਭਦੀ ਫਿਰਦੀ ਸਰਕਾਰੀ, ਭਾਈ ਸੁੱਖਾ ਸਿੰਘ ਜਿਹੜਾ ਹੈ ਇਸੇ ਕਰਕੇ ਉਹ ਘਰ ਹੀ ਨਾ ਆਇਆ ਕਰੇ।
ਮਾਤਾ ਪਿਤਾ ਉਸ ਵੱਡ ਗਏ ਹਾਵੇ,
ਜਿਹੜੇ ਇਹਦੇ ਮਾਤਾ ਪਿਤਾ ਬੜੇ ਹੌਕੇ ਲੈਂਦੇ ਹੈ ਕਿ ਉਹ ਪੁੱਤਰਾ ਤੂੰ ਕੀ ਫਕੀਰੀ ਬਾਣਾ ਪਾ ਲਿਆ ਅਤੇ ਆਹ ਹੁਣ ਘਰੋਂ ਵੀ ਬੇਘਰ ਹੋ ਗਿਆ ਹੈ, ਤੂੰ ਕੀ ਲੈਣਾ ਸੀ ਸਿੱਕੀ ਤੋਂ, ਇਸ ਤਰ੍ਹਾਂ ਘਰ ਵਿੱਚ ਬੈਠੇ ਇੱਕ ਹੌਕੇ ਭਰਦੇ ਹੈ, ਯਾ ਸਾਡਾ ਪੁੱਤ ਕਿਹੜੇ ਰਾਹ ਪੈ ਗਿਆ, ਇਹਨੇ ਕੀ ਲੈਣਾ ਸੀ ਸਿੱਖੀ ਚੋਂ, ਕੀ ਲੈਣਾ ਸੀ ਸਿੰਘਾਂ ਚੋਂ, ਇਸ ਤਰ੍ਹਾਂ ਬੜੇ ਹੌਕੇ ਭਰਦੇ, ਪੁੱਤਰਾ ਤੂੰ ਤੇ ਸਾਡੇ ਤੋਂ ਵਿਛੜ ਗਿਆ ਹੈ। ਉਹਦੇ ਮਾਤਾ ਪਿਤਾ ਫਿਰ ਇੱਕ ਦਿਨ ਇਹ ਭਾਈ ਸੁੱਖੇ ਸਿੰਘ ਨੂੰ ਇਸ ਤਰ੍ਹਾਂ ਕਹਿਣ ਲੱਗੇ, ਇਹ ਜਿੱਥੇ ਜਥੇ ਵਿੱਚ ਰਹਿਣ ਲੱਗਾ ਸੀ ਭਾਈ ਸੁੱਖਾ ਸਿੰਘ ਉੱਥੇ ਚਲੇ ਗਏ ਤੇ ਮਾਤਾ ਪਿਤਾ, ਅਤੇ ਜਾ ਕੇ ਕਹਿਣ ਲੱਗੇ ਪੁੱਤਰ ਦੱਸ ਸਾਨੂੰ ਸਿੰਘਾਂ ਨਾਲ ਕੀ ਕੰਮ ਹੈ, ਅਸੀਂ ਕੀ ਲੈਣਾ ਹੈ ਸਿੰਘਾਂ ਤੋਂ, ਸਾਡਾ ਸਿੰਘਾਂ ਦੇ ਨਾਲ ਕਾਹਦਾ ਮੇਲ ਜੋਲ ਹੈ, ਅਸੀਂ ਤੇ ਮਜ਼ਦੂਰ ਗਰੀਬ ਲੋਕ
ਹਾਂ,
ਅਸੀਂ ਤੇ ਜਾਤ ਕਮੀਨੀ ਦੇ ਤਰਖਾਣ ਹਾਂ, ਕਮੀਨੀ ਦਾ ਅਰਥ ਹੁੰਦਾ ਵੀ ਕੰਮ ਕਰਨ ਵਾਲੇ, ਅਸੀਂ ਕੰਮੀ ਲੋਕ ਹਾਂ, ਮਿਹਨਤ ਮਜ਼ਦੂਰੀ ਕਰਨ ਵਾਲੇ, ਅਤੇ ਪੁੱਤਰ ਅਸੀਂ ਦੇ ਤਰਖਾਣਾ ਦੀ ਗੋਦ ਵਿੱਚੋਂ ਜਾਤ ਵਿੱਚ ਤੇ ਕਮੀਨੀ ਲੋਕ ਹਾਂ, ਕੰਮੀ ਲੋਕ ਕੰਮ ਕਰਨ ਵਾਲੇ ਹਾਂ, ਮਿਹਨਤ ਮਜ਼ਦੂਰੀ ਕਰਨ ਵਾਲੇ, ਤੇ ਪਾਤਸ਼ਾਹੀ ਨਾਲ ਸਾਡਾ ਕੀ ਕੰਮ ਹੈ, ਅਸੀਂ ਕਾਹਦਾ ਪਾਤਸ਼ਾਹੀ ਦਾ ਦਾਅਵਾ ਰੱਖਣਾ ਵੀ ਪਾਤਸ਼ਾਹੀ ਲੈਣੀ ਹੈ, ਪੁੱਤਰ ਸਾਡਾ ਇਹ ਕੰਮ ਨਹੀਂ ਹੈ। ਇਸ ਤਰ੍ਹਾਂ ਜਿਹੜੇ ਆ ਸਿੰਘ ਹੋ ਰਹੇ ਹੈ ਉਹ ਪਾਤਸ਼ਾਹੀ ਲੈਣਾ ਚਾਹੁੰਦੇ ਹੈ, ਤੇ ਪੁੱਤਰ ਤੂੰ ਇਹ ਜੇ ਕੰਮ ਚ ਕਿੱਥੋਂ ਪੈ ਗਿਆ ਹੈ? ਇਹ ਜਿਹੜੇ ਸਿੰਘ ਹੋ ਜਾਂਦੇ ਆ ਉਹ ਪਾਸੇ ਲੈਣਾ ਚਾਹੁੰਦੇ ਆ, ਤੇ ਅਸੀਂ ਤੇ ਕਮੀਨਾ ਦੱਸ, ਅਸੀਂ ਕਮੀਨ ਲੋਕ ਹਾਂ, ਛੋਟੀ ਸਾਡੀ ਜਾਤ ਹੈ, ਕੰਮ ਵਾਲੇ ਮਿਹਨਤ ਮਜ਼ਦੂਰੀ ਕਰਨ ਵਾਲੇ ਹਾਂ, ਅਤੇ ਸਾਡੇ ਘਰ ਕਿੱਥੋਂ ਜਿਹੜੀ ਉਹ ਪਾਤਸ਼ਾਹੀ ਆਉਣੀ ਹੈ? ਦੱਸ ਸਾਡੇ ਘਰ ਹੀ ਪਾਤਸ਼ਾਹੀ ਆ ਸਕਦੀ ਹੈ? ਜੇ ਕਦੇ ਭੁੱਲ ਭੁਲੇਖੇ ਕੋਈ ਆਉਂਦਾ ਮੇਰੀ ਕਿਹਾ ਤੇ ਰਹਿਣ ਕਿਹੜਾ ਕਿਸੇ ਨੇ ਦੇਣਾ ਹੈ? ਪਾਤਸ਼ਾਹੀ ਦਾ ਦਾਵਾ ਤੇ ਜਿਹੜੇ ਜੱਟ ਸਿੱਖ ਉਹ ਕਮਾਉਂਦੇ ਹੈ, ਉਹ ਜਿਹੜਾ ਦਾਵਾ ਪਾਤਸ਼ਾਹੀ ਦਾ ਕਰਨ ਜੱਟ ਸਿੱਖਾਂ ਨੂੰ ਫੱਬਦਾ ਹੈ।
ਆਪੇ ਬੀਜੇ ਆਪੇ ਖਾਏ,
ਕਿਉਂਕਿ ਉਹ ਆਪਣੀ ਬੀਜਦੇ ਆ ਆਪਣੀ ਖਾਂਦੇ ਹੈ, ਕਿਉਂਕਿ ਉਹਨਾਂ ਕੋਲ ਜ਼ਮੀਨ ਹੁੰਦੀ ਹੈ ਪੁੱਤਰ, ਅਤੇ ਉਹ ਆਪਣੀ ਕਮਾਉਂਦੇ ਹੈ, ਆਪਣਾ ਬੀਜ ਲੈਂਦੇ ਅਤੇ ਆਪਣਾ ਖਾ ਲੈਂਦੇ, ਇਸ ਕਰਕੇ ਪਾਤਸ਼ਾਹੀ ਦਾ ਦਾਵਾ ਉਹਨਾਂ ਨੂੰ ਫੱਬਦਾ ਹੈ। ਅਤੇ ਇਹ ਵੀ ਸਾਧ ਸੰਗਤ ਜੀ, ਜਿਹੜੇ ਜ਼ਮੀਨਾਂ ਪਹਿਲਾਂ ਨਹੀਂ ਸੀ ਕਿਸੇ ਜੱਟ ਦੀ ਕੋਈ ਜ਼ਮੀਨ ਹੈ, ਇਹਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਸਾਰੀ ਕਿਰਪਾ ਕੀਤੀ ਹੈ, ਕਿਉਂਕਿ ਪਹਿਲਾਂ ਹੁੰਦੀ ਸੀ ਸਰਕਾਰੀ ਹਾਕਮਾਂ ਚੌਧਰੀਆਂ ਦੇ ਅੰਡਰ ਵਿੱਚ ਜ਼ਮੀਨ, ਅਤੇ ਉਹਨਾਂ ਨੇ ਜਿਹੜਾ ਹੈ ਸਾਰੇ ਜ਼ਮੀਨ ਹੜੱਪੀ ਹੋਣੀ, ਚੌਧਰੀ ਨੇ ਜ਼ਮੀਨ ਵਾਹੁਣੀ ਅਤੇ ਉਹਦੇ ਵਿੱਚ ਜਿਹੜਾ ਹਿੱਸਾ ਬਣਨਾ ਥੋੜ੍ਹਾ ਥੋੜ੍ਹਾ ਸਭ ਨੂੰ ਵੰਡ ਦੇਣਾ, ਛਮਾਹੀ ਸਾਲ ਬਾਅਦ ਹਿਸਾਬ ਦਾ ਹੀ ਦੇਣਾ, ਕੋਈ ਨਹੀਂ ਸੀ ਦਿੰਦਾ ਨਹੀਂ ਤਾਂ ਪੂਰਾ। ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਵਕਤ ਕਿਰਪਾ ਕੀਤੀ ਖਾਲਸੇ ਦੇ ਵੀ ਜਿੱਥੇ ਜਿੱਥੇ ਕਿਸੇ ਜੱਟ ਦਾ ਹਲ ਵਗ ਗਈ ਨਾ, ਜਿੰਨੀ ਪੈਲੀ ਜ਼ਮੀਨ 'ਤੇ ਉਹਦੀ ਜ਼ਮੀਨ ਹੋ ਜੂ। ਫਿਰ ਐਸਾ ਉਹ ਹੁਕਮ ਪੈਦਾ ਕੀਤਾ, ਫਿਰ ਸਰਕਾਰ ਨੂੰ ਮੰਨਣਾ ਪਿਆ, ਉਸੇ ਉਦੋਂ ਜਿਹੜੀਆਂ ਪੈਲੀਆਂ ਜੱਟਾਂ ਜ਼ਮੀਨਾਂ ਬਣੀਆਂ। ਅਤੇ ਫਿਰ ਇਸ ਤਰ੍ਹਾਂ ਉਹਦੀ ਮਾਤਾ ਕਹਿੰਦੇ ਆ ਭਾਈ ਸੁੱਖਾ ਸਿੰਘ ਜੀ ਦੀ, ਪੁੱਤਰ ਅਸੀਂ ਜੇ ਕੰਮ ਕਾਰ ਕਰਨ ਵਾਲੇ ਹਾਂ, ਮਿਹਨਤ ਮਜ਼ਦੂਰੀਆਂ ਕਰਨ ਵਾਲੇ ਹਾਂ ਜੱਟਾਂ ਦੇ ਘਰ, ਇਹ ਪਾਤਸ਼ਾਹੀ ਦਾ ਜਿਹੜਾ ਦਾਵਾ ਉਹਨਾਂ ਨੂੰ ਫੱਬਦਾ, ਜਿਹੜੇ ਆਪਣੀ ਬੀਜਦੇ ਆ ਆਪਣੀ ਫਸਲ ਅਤੇ ਆਪਣੀ ਵੱਢ ਕੇ ਖਾਂਦੇ ਹਨ। ਅਸੀਂ ਜੇ ਜਿਹੜੇ ਉਹ ਕੰਮ ਕਰਨ ਵਾਲੇ ਹਾਂ, ਸਾਨੂੰ ਤਾਂ ਇੰਨਾ ਹੀ ਬੜਾ ਵੀ ਆ ਸਵੇਰੇ ਕੰਮ ਕਰ ਲਈਏ, ਸ਼ਾਮਾਂ ਨੂੰ ਮਜ਼ਦੂਰੀ ਮਿਲ ਜੇ, ਪੂਰੀ ਸਾਡਾ ਹੱਕ ਮਿਲ ਜੇ, ਇਹੀ ਵੱਡੀ ਗੱਲ ਚੰਗੀ ਗੱਲ ਹੈ। ਇਸ ਤਰ੍ਹਾਂ ਇਹ ਚਿੱਤ ਦੇ ਵਿੱਚ ਧਾਰ ਕਰਕੇ ਅਤੇ ਮਨ 'ਚ ਬੇਈਮਾਨੀ ਜੀ ਕਰਕੇ ਇਹ ਜਥੇ ਵਿੱਚੋਂ ਲੈ ਆਏ। ਕੀ ਕਹਿ ਕੇ ਜਥੇ ਨੂੰ ਕਹਿੰਦੇ ਵੀ ਇਹਦਾ ਜੀ ਵਿਆਹ ਕੀਤਾ ਹੈ ਅਤੇ ਆਹ ਮਕਲਾਵਾ ਲਿਆਉਣਾ ਹੈ, ਅਸੀਂ ਬਹੂ ਨੂੰ ਘਰ ਲੈ ਆਵਾਂਗੇ, ਜਦੋਂ ਬਹੂ ਨੂੰ ਘਰ ਲੈ ਆਵਾਂਗੇ ਤਾਂ ਫਿਰ ਤੁਹਾਡੇ ਕੋਲ ਚੱਲ ਕੇ ਆ ਜਾਵੇਗਾ। ਇਸ ਤਰ੍ਹਾਂ ਚਿੱਤ ਦੇ ਵਿੱਚ ਧਾਰ ਕੇ ਬੇਈਮਾਨੀ ਜੀ ਉਹ ਭਾਈ ਸੁੱਖਾ ਸਿੰਘ ਦੀ ਗੱਲਾਂ ਵਿੱਚ ਲਿਆ ਕੇ ਅਤੇ ਲੈ ਆਏ ਹਨ। ਇਹ ਭਾਈ ਸੁੱਖਾ ਸਿੰਘ ਨਾਲ ਦਗਾ ਕਮਾਉਣਾ ਚਾਹੁੰਦੇ, ਵੇਖ ਲਓ ਹੈ ਤੇ ਮਾਂ ਪਿਓ ਪਰ ਧੋਖਾ ਕਰਨਾ ਚਾਹੁੰਦੇ ਹਨ।
ਭੰਗ ਸ਼ਰਾਬ ਮਿਲਾਏ ਪਿਲਾਈ,
ਹੁਣ ਇਹਨਾਂ ਦੀ ਨੀਂਦ ਇਹ ਖਰਾਬ ਸੀ ਵੀ ਇਹਨੂੰ ਸਿੱਖੀ ਵੱਲੋਂ ਢਾਈਏ, ਅਤੇ ਸਿੱਖੀ ਨਾਲ ਢਾਉਣ ਨੂੰ ਹੀ ਚੰਗਾ ਹੈ ਵੀ ਕੋਈ ਬੱਜਰ ਗ੍ਰਹਿਤ ਕਰਾ ਦਈਏ। ਇਹਨਾਂ ਨੇ ਭੰਗ ਦੇ ਵਿੱਚ ਸ਼ਰਾਬ ਲਾ ਕੇ ਭਾਈ ਸੁੱਖਾ ਸਿੰਘ ਨੂੰ ਘਰ ਸੱਦ ਕੇ ਬੁਲਾ ਦਿੱਤੀ। ਉਹ ਜਦੋਂ ਭੰਗ ਹੁਣ ਪਹਿਲਾਂ ਨਸ਼ੇ ਹੋਈ ਸੀ, ਹੁਣ ਤਾਂ ਚਲੋ ਜ਼ਹਿਰ ਬੜੇ ਆ ਗਏ ਹੈ, ਹੁਣ ਤਾਂ ਨਸ਼ਿਆਂ ਦੇ ਨਾਮ ਵੀ ਨਹੀਂ ਆਉਂਦੇ ਜਿੰਨੇ ਨਸ਼ੇ ਆ ਗਏ ਹੈ। ਉਦੋਂ ਭੰਗ ਦਾ ਨਸ਼ਾ ਬੜਾ ਤੇਜ਼ ਹੁੰਦਾ ਸੀ, ਉਹਦੇ ਵਿੱਚ ਸ਼ਰਾਬ ਪਾ ਦਿੱਤੀ, ਉਹ ਭਾਈ ਸੁੱਖਾ ਸਿੰਘ ਨੂੰ ਬੁਲਾ ਦਿੱਤੀ। ਜਦੋਂ ਬੁਲਾ ਦਿੱਤੀ ਤਾਂ ਉਹ ਗੜੁੱਚ ਕਰ ਦਿੱਤਾ, ਇਹ ਮਾਂ ਪਿਓ ਦਾ ਕੰਮ ਹੈ ਵੇਖ ਲਓ, ਉਹ ਗੜੋਚ ਹੋ ਗਿਆ ਨਸ਼ੇ ਵਿੱਚ, ਅਤੇ ਜਦੋਂ ਬਹੁਤਾ ਨਸ਼ਾ ਹੋ ਗਿਆ ਤੇ ਉੱਥੇ ਬੇਹੋਸ਼ ਹੋ ਕੇ ਤੇ ਮੂਧਣੇ ਮੂੰਹ ਡਿੱਗ ਪਿਆ ਆਪਣੇ ਘਰੇ ਹੀ। ਸਾਰੀ ਜਿਹੜੀ ਸੁੱਧ ਸੀ, ਅੱਖ ਸੁੱਧ ਖਬਰ ਸੀ, ਜਿਹੜੀ ਬੁੱਧੀ ਕੰਮ ਕਰਦੀ ਸਾਰੀ ਭੁੱਲ ਗਈ ਨਸ਼ੇ ਨਾਲ, ਤੇ ਉਹ ਹੁਣ ਇੰਨਾ ਨਸ਼ਾ ਹੋਇਆ ਸੀ ਭਾਈ ਸੁੱਖਾ ਸਿੰਘ ਜੀ ਨੂੰ ਧੋਖੇ ਨਾਲ ਪਿਆ ਦਿੱਤਾ ਜਦੋਂ, ਅਤੇ ਇਹ ਵਿਚਾਰਾ ਰਾਤ ਜਦੋਂ ਹੁਣ ਨਸ਼ੇ ਨਾਲ ਸੁੱਤਾ, ਅਤੇ ਮਾਂ ਪਿਓ ਨੇ ਕੀ ਕੀਤਾ, ਸੱਦ ਕੇ ਇੱਕ ਨਾਈ ਨੂੰ ਕਿਹਾ ਵੀ ਇਹਦੇ ਸਾਰੇ ਕੇਸ ਕਤਲ ਕਰ ਦੇ, ਉਹਦੇ ਸਾਰੇ ਕੇਸ ਕਤਲ ਕਰਦੇ, ਨਾਲ ਦਾੜਾ ਕੱਟ ਦਿੱਤਾ। ਜਦੋਂ ਸਵੇਰ ਹੋਈ ਅਤੇ ਉਹ ਨਸ਼ਾ 'ਤੇ ਉਤਰਨਾ ਸੀ ਨਾ, ਉਹ ਨਸ਼ਾ ਉਤਰ ਗਿਆ ਜਦੋਂ ਦਿਨ ਚੜਿਆ। ਭਾਈ ਸੁੱਖਾ ਸਿੰਘ ਜੀ ਨੇ, ਕਿਉਂਕਿ ਸਿੰਘਾਂ ਜਿਹੜੇ ਸਿੱਖ ਜਿਨ੍ਹਾਂ ਦੇ ਸਿਰ 'ਤੇ ਦਸਤਾਰਾਂ, ਉਹ ਸਿਰੇ ਸਿਰ ਉਹ ਆਪਣੇ ਦਸਤਾਰਾਂ ਦੇ ਹੱਥ ਲਾਉਂਦੇ ਆ, ਆਪਣਾ ਜਿਹੜਾ ਕਈਆਂ ਦੇ ਜਿਹੜਾ ਦਸਤਾਰਾਂ ਨੇ, ਕਈ ਦੇ ਨੰਗੇ ਸਿਰ ਸੌਂਦੇ ਆ, ਇਹ ਵੀ ਮਨਮਤ ਗੱਲ ਹੈ। ਉਹ ਫਿਰ ਉਹਨਾਂ ਦੇ ਰਾਤ ਕੇਸ ਖੁੱਲ੍ਹੇ ਅਤੇ ਫਿਰ ਸਿਰੇ ਇਕੱਠੇ ਕਰਦੇ ਫਿਰਦੇ ਆ, ਕਦੀ ਵੀ ਨੰਗੇ ਸਿਰ ਸੌਣਾ ਨਹੀਂ ਚਾਹੀਦਾ, ਸਿਰ 'ਤੇ ਦਸਤਾਰ ਬੰਨ੍ਹ ਕੇ ਸੌਣਾ ਚਾਹੀਦਾ। ਭਾਈ ਸਾਹਿਬ ਜੀ ਨੇ ਉਹ ਨਸ਼ਾ ਜਦੋਂ ਉਤਰਿਆ ਅੰਮ੍ਰਿਤ ਦੇ ਵੇਲੇ ਜਦੋਂ ਦਿਨ ਚੜ੍ਹਿਆ ਉੱਠੇ ਹੈ ਨਸ਼ਾ ਉਤਰ ਦੇ ਆਪਣੇ ਸਿਰ ਦੇ ਆਪਣੇ ਸੀਸ ਉੱਪਰ ਹੱਥ ਲਾ ਕੇ ਵੇਖਿਆ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਸੀਸ ਉੱਪਰ ਹੱਥ ਜਦੋਂ ਫੇਰਿਆ
ਮਾਤ ਪਿਤਾ ਜਾਣਿਓ ਪਾਪ
ਜਦੋਂ ਹੱਥ ਫੇਰਿਆ ਕੀ ਵੇਖਿਆ ਕਹਿੰਦਾ ਉਹ ਮਨਾ ਇਹਦੇ ਕੇਸ ਮੇਰੇ ਰਹੇ ਨਹੀਂ ਹੈ ਨਾ ਮੁੱਖ ਦੇ ਦਾੜਾ ਜਿਹੜਾ ਫੁੱਟਿਆ ਸੀ ਥੋੜ੍ਹਾ ਜਿਹਾ ਚੜ੍ਹਦੀ ਜਵਾਨੀ ਵਿੱਚ ਨਾ ਦੇ ਮੁੱਖ ਦੇ ਦਾੜਾ ਉਹ ਰਿਹਾ ਉਹ ਵੀ ਨਾ ਹੀ ਉਹ ਕਟਵਾ ਦਿੱਤਾ ਮਾਂ ਪਿਓ ਨੇ ਅਤੇ ਕੇਸ ਵੀ ਕਟਵਾ ਦਿੱਤੇ ਇਹ ਵੇਖ ਲਓ ਇਹ ਮੋਹ ਦੀਆਂ ਕਲਾ ਹੁੰਦੀਆਂ ਮੋਹ ਦੀਆਂ ਸ਼ਕਤੀਆਂ ਹੁੰਦੀਆਂ ਇਹੋ ਜਿਹੀਆਂ ਅਤੇ ਮਾਂ ਪਿਓ ਦਾ ਕੰਮ ਹੈ ਗੁਰੂ ਦੇ ਨਾਲ ਜੋੜਨਾ ਪਰ ਜਿਹੜੇ ਮੋਹ ਕਰਨ ਵਾਲੇ ਨਾ ਆਪਣੇ ਜਿਹੜੇ ਲੋਕ ਚਾਹੁੰਦੇ ਵੀ ਮੇਰਾ ਧੀ ਪੁੱਤ ਇਹ ਨਾ ਕਾਮਯਾਬ ਹੋ ਜਾਵੇ ਦੁਨਿਆਵੀ ਜ਼ਿੰਦਗੀ ਵਿੱਚ ਕਿਉਂਕਿ ਸਾਡੀ ਲੋਕਾਂ ਦੀ ਆਸ ਇੰਨੀ ਕੀ ਹੈ ਫਲਾਣਾ ਮੇਰਾ ਪੁੱਤ ਇਹ ਫੌਜ 'ਚ ਹੋ ਜਾਵੇ ਇਹ ਪੁਲਿਸ 'ਚ ਹੋ ਜਾਵੇ ਉੱਥੇ ਜਾ ਕੇ ਭਾਵੇਂ ਕੁਝ ਕਰੇ ਮਤਲਬ ਨਹੀਂ ਹੈ ਸਾਨੂੰ ਪੈਸੇ ਨਾਲ ਮਤਲਬ ਹੈ ਅਤੇ ਉਹ ਇਸੇ ਤਰ੍ਹਾਂ ਇਹ ਭਾਈ ਸੁੱਖਾ ਸਿੰਘ ਜੀ ਦੇ ਮਾਤਾ ਪਿਤਾ ਨੂੰ ਵੀ ਇਹ ਸਿੱਖੀ ਵਿੱਚ ਪੈ ਜੂਗਾ ਅਤੇ ਉਹਦੇ ਸੋਚੇ ਨੇ ਵੀ ਗੁਰੂ ਦੀ ਸੇਵਾ ਹੈ ਇਹ ਸੋਚ ਲਿਆ ਵੀ ਇਹ ਸਿੱਖੀ ਵਿੱਚ ਪੈ ਕੇ ਇਹਨੇ ਸਾਨੂੰ ਵੀ ਦੇਣਾ ਅਤੇ ਇਹਦੇ ਜਿਹੜਾ ਨਾਲ ਸਾਨੂੰ ਵੀ ਹਕਾਣ ਸਾਡਾ ਵੀ ਕਰਾ ਦੇਗਾ ਸਾਨੂੰ ਵੀ ਮਰਵਾ ਦੇਗਾ ਉਹਨਾਂ ਨੇ ਦਗਾ ਕਮਾ ਕੇ ਇਹਦੇ ਕੇਸ ਜੋ ਦੋਵੇਂ ਕਟਾ ਦਿੱਤੇ
ਪਿੱਛੇ ਮਾਤ ਪਿਤਾ ਜਾਣਿਓ ਪਾਪ
ਜਦੋਂ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਹੱਥ ਲਾਇਆ ਹੈ ਸੀਸ ਉੱਪਰ ਦਾੜੇ ਉੱਪਰ ਅਤੇ ਉਹ ਜਾਣ ਲਿਆ ਹੈ ਮਨ ਸਮਝ ਲਿਆ ਵੀ ਮਨ ਵਿੱਚ ਜਾਣ ਲਿਆ ਵੀ ਇਹ ਜਿਹੜਾ ਪਾਪ ਮੇਰੇ ਮਾਂ ਪਿਓ ਨੇ ਕੀਤਾ ਹੈ ਇਹ ਧੋਖਾ ਮੇਰੇ ਮਾਂ ਪਿਓ ਨੇ ਕੀਤਾ ਦਗਾ ਕਮਾਇਆ ਇਹੀ ਮੈਨੂੰ ਲੈ ਕੇ ਆਏ ਇਸੇ ਕੰਮ ਨੂੰ ਲੈ ਕੇ ਆਏ ਸਨ ਉਹਨੇ ਮਨ 'ਚ ਧਾਰ ਲਈ ਵੀ ਪਹਿਲਾਂ ਮੈਂ ਜਿਹੜਾ ਮੇਰਾ ਜੀ ਕਰਦਾ ਵੀ ਇਹਨਾਂ ਦੇ ਸਿਰ ਵੱਢਾਂ ਕਾਹਦੇ ਮੇਰੇ ਮਾਂ ਪਿਓ ਹੈ ਵੀ ਆਹ ਮਾਂ ਹੁੰਦੀ ਹੈ ਆਹ ਪਿਓ ਹੁੰਦਾ ਹੈ ਜਿਹੜਾ ਵੀ ਕਹੇ ਵੀ ਜਿਹੜਾ ਜਿਹੜਾ ਕੇਸ ਕੱਢ ਦੇਵੇ ਇਹ ਕੇਸ ਦੇ ਸਾਧ ਸੰਗਤ ਜੀ ਗੁਰੂ ਦੀ ਮੋਹਰ ਹੈ ਜਿੰਨਾ ਚਿਰ ਸਿਰ 'ਤੇ ਸੀਸ 'ਤੇ ਕੇਸ ਨਹੀਂ ਹੈ ਮੁੱਖ 'ਤੇ ਦਾੜਾ ਨਹੀਂ ਹੈ ਗੁਰੂ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਿੰਨਾ ਮਰਜ਼ੀ ਕੋਈ ਬੰਦਾ ਬਣਿਆ ਫਿਰੇ ਉਹ ਜਿੰਨਾ ਮਰਜ਼ੀ ਕਵੇ ਵੀ ਮੈਨੂੰ ਬੜਾ ਗੁਰਬਾਣੀ ਦਾ ਗਿਆਨ ਹੈ ਉਹਨੂੰ ਕੋਈ ਗਿਆਨ ਨਹੀਂ ਹਨ ਜਿਹਨੂੰ ਗਿਆਨ ਹੋਵੇ ਤਾਂ ਉਹ ਗੁਰੂ ਦੀ ਮੱਤ ਕਿਉਂ ਨਾ ਧਾਰਨ ਕਰੇ ਹੈ ਗੁਰੂ ਦੀ ਮੱਤ 'ਤੇ ਬੰਦਾ ਧਾਰਨ ਕਰਦਾ ਨਹੀਂ ਆਪਣੀ ਮੱਤ ਚਲਾਉਂਦਾ ਹੈ ਗੁਰ ਕਹਿਆ ਸਾਕਾਰ ਕਮਾਓ ਗੁਰ ਕੀ ਕਰਨੀ ਕਾਹੇ ਧਾਵੋ ਜੋ ਗੁਰੂ ਕਹਿੰਦੇ ਨਾ ਭਾਈ ਉਹ ਕਮਾ ਜੇ ਤੂੰ ਸਿੱਖ ਹੈ ਜੇ ਤੂੰ ਸਿੱਖ ਹੋ ਹੈ ਕਹਿੰਦਾ ਵੀ ਮੈਂ ਸਿੱਖ ਹਾਂ ਕਿ ਗੁਰ ਕੀ ਕਰਨੀ ਕਾਹੇ ਧਾਵੋ ਫਿਰ ਗੁਰੂ ਦੀ ਜਿਹੜੀ ਕਰਨੀ ਭਗਤੀ ਹੈ ਗੁਰੂ ਦੇ ਜਿਹੜੇ ਬਚਨ ਹੈ ਗੁਰੂ ਦੇ ਜਿਹੜੇ ਸਿਧਾਂਤ ਹੈ ਉਹ ਤੋਂ ਕਾਹਤੋਂ ਭੱਜਦਾ ਹੈ ਫਿਰ ਤੂੰ ਤੇਰੇ ਮਨ 'ਚ ਖੋਟ ਹੈ ਤੂੰ ਸਿੱਖ ਨਹੀਂ ਹੈ ਪੂਰਾ ਤਾਂ ਹੀ ਤੂੰ ਘੁੰਮਦਾ ਹੈ ਵੱਖਰਾ ਉੱਥੇ ਇਹ ਗੱਲ ਇਹਨਾਂ ਸੋਚੀ ਭਾਈ ਸਾਹਿਬ ਜੀ ਨੇ ਵੀ ਮੇਰੇ ਮਾਂ ਪਿਓ ਕਾਹਦੇ ਇਹਨਾਂ ਨੂੰ ਤਾਂ ਮਾਰ ਦੇਣਾ ਚਾਹੀਦਾ ਹੈ ਜਿਹੜੇ ਕੇਸ ਹੈ ਅਤੇ ਗੁਰੂ ਦੀ ਮੋਹਰ ਹੈ ਅਤੇ ਗੁਰੂ ਦਾ ਜਿੱਥੇ ਗੁਰੂ ਦਾ ਸਤਿਕਾਰ ਜਿਵੇਂ ਕਰਨਾ ਇਸ ਤਰ੍ਹਾਂ ਕੇਸਾਂ ਦਾ ਸਤਿਕਾਰ ਕਰਨਾ ਹੈ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਮਨ 'ਚ ਸੋਚਿਆ ਵੀ ਇਹਨਾਂ ਨੂੰ ਪਹਿਲਾਂ ਵੱਢ
ਦੇਵਾਂ
ਫਿਰ ਭਾਈ ਸਾਹਿਬ ਜੀ ਨੇ ਮਨ ਦੇ ਵਿੱਚ ਵਿਚਾਰਿਆ ਆ ਵੇਖ ਲਓ ਠੀਕ ਹੈ ਕਿ ਜੀਵਨ ਦੇਣ ਵਾਲੇ ਮਾਂ ਪਿਓ ਹਨ ਪਰ ਜਦੋਂ ਗੁਰੂ ਸਿਧਾਂਤ ਵੱਲ ਆਪਾਂ ਡੂੰਘੀ ਸੋਚਣਾ ਵੇਖਾਂਗੇ ਨਾ ਸਾਧ ਸੰਗਤ ਜੀ ਇਹਦੇ ਸਤਿਗੁਰੂ ਜੀ ਨੇ ਸਾਨੂੰ ਇਹੀ ਕਿਹਾ ਹੈ ਕਾ ਕੀ ਮਾਈ ਕਾ ਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ ਦੱਸੋ ਕੌਣ ਕਿਸੇ ਦੀ ਮਾਂ ਅਤੇ ਕੌਣ ਕਿਸੇ ਦਾ ਪਿਓ ਹੈ ਇਹਦੇ ਨਾਮ ਰੱਖੇ ਹੋਏ ਸਰੀਰ ਦੇ ਇੱਕੋ ਸਰੀਰ ਹੈ ਜਿਹੜਾ ਚਾਚਾ ਹੈ ਮਾਮਾ ਹੈ ਭਰਾ ਹੈ ਤਾਇਆ ਹੈ ਬਾਪੂ ਹੈ ਬਜ਼ੁਰਗ ਹੈ ਬੱਚਾ ਹੈ ਬਾਲ ਹੈ ਜਵਾਨ ਕਿੰਨੇ ਨਾਮ ਇਹ ਸਰੀਰ ਦੇ ਹੀ ਹੈ ਇਹ ਕੋਈ ਗੁਰੂ ਜੀ ਕਹਿੰਦੇ ਸਰੀਰ ਦੇ ਨਾਮ ਹੈ ਉਹ ਆਤਮਾ ਦੇ ਨਾਮ 'ਤੇ ਕੋਈ ਹੁੰਦਾ ਨਹੀਂ ਹੈ ਉਹਦੇ ਆਤਮਾ ਹੈ ਪਰਮੇਸ਼ਰ ਵਿੱਚ ਲੀ ਜਿਹਦੇ ਕਰਕੇ ਅਸੀਂ ਬੋਲ ਰਹੇ ਹਾਂ ਚੱਲ ਰਹੇ ਨੱਸ ਰਹੇ ਹਾਂ ਇਹ ਜਿਹੜੇ ਅਤੇ ਹੁਣ ਸਾਡੇ ਵਾਸਤੇ ਕਿੰਨੇ ਰੱਬ ਹਨ ਇੱਕ ਜੀ ਉਹ ਰੱਬ ਹੈ ਇੱਕ ਦੂਜਾ ਰੱਬ ਕਿਹੜਾ ਜੀ ਉਹ ਮਾਂ ਰੱਬ ਹੈ ਤੀਜਾ ਰੱਬ ਕਿਹੜਾ ਜੀ ਡਾਕਟਰ ਰੱਬ ਹੈ ਫਿਰ ਸਾਡੇ ਵੱਲ ਰੱਬ ਕਿਹੜਾ ਜਿਹਨੇ ਕੰਮ ਸਵਾਰਦਾ ਉਹਦੇ ਰੱਬ ਹੀ ਹੈ ਜੀ ਸਾਰੇ ਸਾਡੇ ਵੱਲ ਰੱਬ ਹੈ ਅਤੇ ਗੁਰੂ ਮਹਾਰਾਜ ਕਹਿੰਦੇ ਹੈ ਇੱਕ ਓਅੰਕਾਰ ਵੀ ਉਹ ਓਅੰਕਾਰ ਜਿਹੜਾ ਪਰਮਾਤਮਾ ਉਹ ਇੱਕੋ ਹੀ ਇੱਕ ਹੈ ਦੂਜਾ ਕੋਈ ਹੈ ਨਹੀਂ ना उहदा कोई माँ है, ना उहदा कोई प्यो है, ना उहदा भैण है, ना कोई भरा है, उहदे कल्ला ही है कोई एक। तो एक है रब, असी हुण रब किने बनाए, जिन्हें साडा काम कर दिता वह साडा रब। तो जो उ बंदे जिन्हें काम किया कि काम बिगाड़ दिता, फिर जी वह बड़ा गंदा बंदा है, फिर वह रब नहीं है। इस तरह असी मतलब ही लोग जिथों के साथ जिथों के तक साड़ी मत है उस मत मुताबक ही महाराज जी साडा, वह बंदा साडा महाराज जी, वह ही बंदा साडा रब। इस तरह ही मतलब ही लोग जिहड़े है वह सतसंग जी कई रब बनाए हुए है। तो जे माँ जिहड़ी रब होवे ते भाई सुखा सिंह जी कदी केस कट सकती है, पिता रब होवे ते भाई सुखा सिंह जी केस कट सकते हैं। क्योंकि इस तरह भगत प्रहलाद जी के माता जी भी कहते, पुत्र हे प्रहलाद पुत्र, तू राम कहन की छोड़ मान, तुझ तुरत छडाऊ मेरे कहो मान। हे पुत्र प्रहलाद, तू इंज कर वे तेरा प्यो तेरे ना किन्ना वो कौड़ रहा तेनू मारना चाहता है, तू है जड़ा राम राम कहना ही छड़ दे, इनू कहना छड़ दे। तू कह जले हरनाक्ष थले हरनाक्ष, जिथे सारी दैंत परजा कह रही है उत्थे तू ही गई जा, तेनू भी हो रहा है, फिर मैं तेन छडा लूँगी बड़ी छेती नाल, तुझ तुरत छडाऊ मेरे कहो मान, तू मेरा कहा मान लै मैं तू छडा लाँगी। भगत महाराज कहते, मोको काहे सताव हो बार बार, हे माता तू क्यों मैनू कह कह के बार बार भी राम का नाम छड़ दे सताउंदे हो, नहीं छोड़ो रे बाबा राम नाम, मेरा और पढ़न से ना नहीं काम, मैं राम का नाम नहीं छड़ सकदा। तो ये मेरे पिता नूं कह दिओ कि मेरा होर पढ़न कोई काम ही नहीं है, होर मैं कि पढ़ाई करा, कि मैं वेद पढ़ा, होर मैं कुछ पढ़ना ही नहीं चाहता हाँ। मेरी पट्टिया लिखते हो श्री गोपाल, मेरी फट्टी के उपर वो गोपाल जिहड़ा धरती की पालना करने वाला परमात्मा वो लिख दौ। इस तरह सतसंग जी जिहड़े साडी सोच मुताबक बड़े रब है, रब दे एक ही है। वेख लो जे ये मोह दियां जिहड़ियां जंजीरां हुंदियां है, माता पिता नूं बच्चा प्यारा है, तो जिहड़े बच्चे माँ प्यो तक सीमित है उन्होंने माँ प्यो प्यारा है, रब नहीं प्यारा है। तो असी लोगों ने यही बना लिया भी फलाना मेरा अपना है जी, मेरा ये माँ है, मेरी ये मेरा ये प्यो है, मेरी ये भैन मेरा भरा है। गुरु जी कहते, भगत महाराज कहते हैं, सब कुछ अपना के राम पराया। हे भाई तू सारा कुछ अपना बना लिया दुनिया के आके, एक रब नू पराया कर दिता जिहड़ा अपना सी, जिहड़ा अपना उन्हूं तू पराया कर दिता, जिहड़ा बगाना सी उन्हूं तू अपना कर लिया, तेरी इहो जी हालत है। इत्थे उही सिक्ख्या सानूं दे रहे हैं भी भाई सुखा सिंह जी के माता पिता जी ने मोह दे फसिया हुए ने, पुत्र नूं भी साडा पुत सिक्खी दे पैरे जे ना पै जाए किते तो उहदे केस कट दिंदे, इस तरह कहिंदे हन।
फिर सिंह मन है विचारियो,
भाई सुखा सिंह जी ने अपने मन दे विच फिर विचार कीती,
इन मारन बड़ पाप,
जे मैं इन्हां नूं मार दिता बड़ा पाप हो जाएगा, सारी जिंदगी मेरा मन कोसदा रहेगा भी चलो जिन्ना जन्म दिता मैं मार दिता उन्हां नूं,
वंश घात करना नहीं,
क्योंकि जिहड़े वंश दा जिहड़े वंश विच पैदा होईए उहनूं घात करने वाला चंगी गल नहीं हुंदी।
ਇਹ ਸਿੰਘਾਂ ਕੀ ਰੀਤ,
ਇਹ ਸਿੰਘਾਂ ਦੀ ਮਰਿਆਦਾ ਨਹੀਂ ਹੈ ਵੀ ਚਲੋ ਹੁਣ ਇਹ ਮਾਂ ਪਿਓ ਮੋਹ ਦੇ ਫਸਿਆ ਜੇ ਕਰਮ ਕਰ ਹੀ ਦਿੱਤਾ ਹੈ ਮਾੜਾ ਤੇ ਇਹਨਾਂ ਨੂੰ ਹੁਣ ਮਾਰਾ, ਇਹ ਸਿੰਘਾਂ ਦੀ ਰੀਤੀ ਨਹੀਂ ਹੈ।
ਦੌੜ ਖੂਬ ਮੈਂ ਪੜਾ,
ਗੁੱਸੇ ਵਿੱਚ ਇੰਨਾ ਆਇਆ ਹੈ ਭੱਜ ਕੇ ਜਾ ਕੇ, ਉਹ ਖੂਹ ਸੀ ਅੱਜ ਵੀ ਉੱਥੇ ਖੂਹ ਸੁਭਾਏ ਮਾਣ ਹੈ, ਉਹ ਖੂਹ ਦੇ ਵਿੱਚ ਜਾ ਛਾਲ ਮਾਰੀ ਹੈ,
ਮਰਨ ਧਾਰ ਚਿਤ ਆਪ,
ਮਨ ਜੇ ਚਿੱਤ ਚ ਧਾਰ ਲਿਆ ਵੀ ਮੈਂ ਮਾਰੀ ਜਾਣਾ ਜੀ ਕੇ ਕੀ ਕਰਨਾ ਹੈ, ਕਿ ਇਹੋ ਜਿਹੀ ਜ਼ਿੰਦਗੀ ਨੂੰ ਕੀ ਜੀਂਦਾ ਫਾਇਦਾ ਵੀ ਮੇਰਾ ਤਾਂ ਭੰਗ ਹੀ ਕਰ ਦਿੱਤਾ ਹੈ, ਸਿੱਖੀ ਤੋਂ ਮੈਂ ਪਰੇ ਹੋ ਕੇ ਜਿੰਦਾ ਫਿਰਾਂ, ਮੈਂ ਜਿਹੜਾ ਹੈ ਤਰਖਾਣ ਪੁਣਾ ਕਰ ਦੇਣਾ ਕੀ ਮੇਰੀ ਜ਼ਿੰਦਗੀ ਹੈ, ਗੁਰੂ ਦੀ ਸਿੱਖੀ ਤੋਂ ਜੇ ਮੈਂ ਖਾਰਜ ਹੋ ਗਿਆ। ਇਹ ਗੱਲ ਜਾਣ ਕੇ ਤਾਂ ਖੂਹ 'ਚ ਜਾ ਕੇ ਛਾਲ ਮਾਰ ਦਿੱਤੀ, ਉਹ ਫਿਰ ਇਹਦਾ ਭਰਾ ਨੂੰ ਕੱਢਣ ਲੱਗਾ, ਫਿਰ ਹੋਰ ਵੀ ਲੋਕ ਲੱਜਾਂ ਫਿਰਾਉਣ, ਭਾਈ ਸੁੱਖਾ ਸਿੰਘ ਪਕੜੇ ਨਾ, ਉਹ ਜਿਹੜਾ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾ ਵੀ ਸਰਵਣ ਕਰਨਾ, ਸਮੇਂ ਦੇ ਲਿਹਾਜ਼ ਨਾਲ ਉਹਨਾਂ 'ਚ ਸਮਾਪਤੀ ਹੈ। ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਫਿਰ ਸਿੰਘ ਮਨ ਹੈ ਵਿਚਾਰਿਓ, ਇਨ ਮਾਰਨ ਬੜ ਪਾਪ, ਵੰਸ਼ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ, ਦੌੜ ਖੂਬ ਮੈਂ ਪੜਾ। ਧਰਨ ਧਾਰ ਚਿਤ ਆਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਦਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਮਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ, ਹੈ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਭਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਦਿ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੈ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਤਾਰਨ ਹਾਰ, ਕਥਾਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।